बरनी जाए ना कछ दशा तरनी लेटत दी अरनी दृग तरनी परी गुरु लखी सापरी।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागां वाले हो दीन दुनिया दे पातशाह धन श्री गुरु ग्रंथ साहिब जी सच्चे पातशाह दे पवित्र चरणा च संध्या वेले दे सजे दवाना च हाजरियां भर के एकत्र हो के अपने जीवन दियां कीमती बड़मुलियां घड़ियां कीमती दुर्लभ स्वास गुरु के लेखे ला के सफला कर रहे उथे अज नाल जो ईशवी का नवा साल शुरू होया आरंभ होया ईशवी का वह नवा साल गुरु की संगत विच आ के मना रहे जितनिया भी संगतां गुरु साहब के चरणों च जुड़ बैठिया ने हर एक माई भाई नूं ईशवी दे इस नवे साल दियां बहुत बहुत बधाइयां नाले गुरु साहब के चरणों विच अरदास ए जोदड़ी ए बेनती है कि सतगुरु जी साडा सारियां दा ये साल अपनी संगत करदियां सेवा सिमरन करदियां बाणी पढ़दियां भजन करदियां बतीत कराउण सुखां दा बतीत कराउण ये अरदास गुरु साहब के चरणों च करनी है। आओ जो लड़ीवार कथा गुर इतिहास दी आप जी सरवण कर रहे हो विचारीए छेवें पातशाह गुरु हरगोबिंद साहब जी दे साहिबजादियां दे दर्शन करन वास्ते कौलां जी सतगुरां दे महलां च गए हन। गुरु महलां विच जा के कौलां जी ने जदों सतगुरां दे चारों साहिबजादे बाबा गुरदत्ता जी बाबा सूरजमल जी बाबा अणी राय जी और बाबा अटल राय जी और सतगुरां दी सपुत्री बीबी वीरो नूं खेडदिआं वेखिआ ते वेख के बड़ा चाओ जा गया मन च बड़ा लाड़ लड़ाया कौलां जी ने ते मन ही मन सोचदे ने कि इह स्त्रियां गुरु के महल किन्ने वड्डे भागां वाले ने कि एक तां इन्हां नूं गुरु पति रूप च प्राप्त होया दूजा इह पुत्रां वालियां होईआं ने गुरु की संतान होण दा माण संतान प्राप्त करन दा माण इन्हां नूं प्राप्त होया। कुछ समां कौलां जी बैठे अनेक प्रकार दे कौतक बच्चियां दे बालकां दे वेखदे रहे फिर अचानक मन च फुरना होया गुरु जी ने मैनू हाले तक संतान दी दात क्यों नहीं बख्शी शायद मैं तुरकणी हाँ इस करके मेरा त्याग कीता मैं मलीन हाँ ए सोचदिया एहो जी चटपटी मन च लगी एहो जी बेबलताई व्याकुलताई मन च होई कि कौलां जी कोल ज्यादा समा नहीं बैठिया गया इत्थे और इत्थों उठ के बड़ी काली नल चल के अपने आसन दे उत्ते जिथे कौलां जी दा निवास सी कौलसर सरोवर दे किनारे इत्थे आ गए। आउंदिआं सार शरीर ते पाए हुए जितने गहने गट्टे सन उतार दिते सुट दिते जमीन दे उत्ते वधिया कीमती दुर्लभ रंगदार वस्त्र पाए हुए उतार के मैले कपड़े धारण कर ले ਮਖਮਲੀ ਵਿਛਾਉਣਾ ਛੱਡ ਕੇ ਥੱਲੇ ਜ਼ਮੀਨ ਦੇ ਉੱਤੇ ਲੇਟਣ ਲੱਗ ਪਏ, ਲੋਟ ਪੋਟ ਜ਼ਮੀਨ ਤੇ ਹੋ ਰਹੇ ਨੇ। ਦਾਸੀਆਂ ਪੁੱਛਦੀਆਂ ਨੇ ਕੀ ਗੱਲ ਹੈ? ਕਹਿੰਦੀ ਮੇਰੀ ਪੀੜ ਮੇਰਾ ਪੀਰ ਜਾਣਦਾ ਹੈ, ਜਿਹੜਾ ਪੀਰਾਂ ਦਾ ਪੀਰ ਹੈ ਉਹ ਜਾਣਦਾ ਹੈ। ਤੁਹਾਨੂੰ ਦੱਸ ਕੇ ਕੀ ਲੈਣਾ ਹੈ? ਮੈਂ ਇਹ ਪਲਗਿਆਂ ਤੋਂ ਕੀ ਲੈਣਾ ਹੈ? ਇਹ ਗਹਿਣੇ ਮੇਰੇ ਕਿਹੜੇ ਕੰਮ ਦੇ ਨੇ? ਜੇ ਪਤੀ ਪਰਮੇਸ਼ਰ ਨੇ ਹੀ ਮੈਨੂੰ ਵਿਸਾਰ ਦਿੱਤਾ ਹੈ। ਇੱਦਾਂ ਲੋਟ ਪੋਟ ਕੌਲਾਂ ਜੀ ਹੋ ਰਹੇ ਨੇ। ਦਿਨ ਬੀਤ ਗਿਆ, ਰਾਤ ਵੀ ਇਸੇ ਤਰ੍ਹਾਂ ਤੜਫਦਿਆਂ ਬੀਤੀ। ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਨਿਤ ਨੇਮ ਸੀ, ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਦੇ ਸੀ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਸਨ। ਅੱਜ ਵੀ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ। ਅਚਾਨਕ ਇੰਨੀ ਜ਼ਿਆਦਾ ਬੇਬਲਤਾਈ ਕੌਲਾਂ ਜੀ ਦੇ ਅੰਦਰ ਦੀ ਪ੍ਰੇਮ ਦੀ ਉੱਠੀ, ਉਸ ਪਿਆਰ ਤੇ ਪ੍ਰੇਮ ਦੇ ਬਲਬਲਿਆਂ ਚ ਖਿੱਚੇ ਹੋਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਾਠ ਕਰਦਿਆਂ ਵਿੱਚੋਂ ਹੀ ਉੱਠ ਖਲੋਤੇ ਤੇ ਜ਼ੁਬਾਨੀ ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਕੌਲਾਂ ਜੀ ਦੇ ਘਰ ਆ ਪਹੁੰਚੇ। ਅੱਗੇ ਕੌਲਾਂ ਜੀ ਲੇਟੇ ਹੋਏ ਤੇ ਕੋਲ ਬਹਿ ਕੇ ਇੱਕ ਆਸਣ ਤੇ ਸਤਿਗੁਰਾਂ ਨੇ ਸੁਖਮਣੀ ਸਾਹਿਬ ਦਾ ਰਹਿੰਦਾ ਪਾਠ ਪੂਰਾ ਕੀਤਾ ਹੈ। ਕੌਲਾਂ ਦੀ ਦਸ਼ਾ ਵੇਖੀ ਹੈ ਤੇ ਲਾਗੇ ਜਿਹੜੀ ਦਾਸੀ ਸੀ ਉਹਨੂੰ ਪੁੱਛਿਆ, ਦਾਸੀ ਤੂੰ ਦਾਸੇ ਨੂੰ ਕੀ ਹੋਇਆ? ਕਹਿਣ ਲੱਗੀ ਜੀ ਸਾਨੂੰ ਤਾਂ ਕੁਝ ਨਹੀਂ ਪਏ ਦੱਸਦੇ ਵੀ ਇਹਨਾਂ ਨੂੰ ਕੀ ਹੋਇਆ। ਕਹਿੰਦੇ ਮੇਰੇ ਪੀਰਾਂ ਦੇ ਪੀਰ ਸਤਿਗੁਰੂ ਉਹ ਮੇਰੇ ਅੰਦਰ ਦੀ ਪੀੜਾ ਨੂੰ ਜਾਣਦੇ ਨੇ, ਇਹ ਜਵਾਬ ਦੇ ਰਹੇ ਨੇ ਸਾਨੂੰ। ਤੁਸੀਂ ਆਪ ਇਹਨਾਂ ਨੂੰ ਬੁਲਾ ਕੇ ਪੁੱਛ ਲਓ ਕਿ ਇਹਨਾਂ ਨੂੰ ਕੀ ਤਕਲੀਫ ਹੈ, ਕੀ ਸਮੱਸਿਆ ਹੈ। ਤੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਦਇਆ ਨਿਧ ਸਤਿਗੁਰੂ ਕੌਲਾਂ ਜੀ ਦੇ ਕੋਲ ਬੈਠੇ ਨੇ, ਕੌਲਾਂ ਜੀ ਦੇ ਅੰਦਰ ਦੀ ਪੀੜਾ ਸੁਣ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਾਵਨ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ। ਦੁਏਰਾ ਵਰਨੀ ਜਾਏ ਨਾ ਕੱਚ ਦਸ਼ਾ, ਧਰਨੀ ਲੇਟਤ ਦੀ।
ਕਹਿੰਦੇ ਬੀਬੀ ਕੌਲਾਂ ਜੀ ਦੀ ਜਿਹੜੀ ਦਸ਼ਾ ਹੈ ਨਾ, ਹਾਲਤ, ਉਹ ਵਰਣਨ ਨਹੀਂ ਕੀਤੀ ਜਾ ਸਕਦੀ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇੰਨੇ ਜ਼ਿਆਦਾ ਬੇਬਲ ਹੋਏ, ਧਰਤੀ ਦੇ ਉੱਤੇ ਲੇਟਦੇ ਜਾ ਰਹੇ ਨੇ, ਧਰਤੀ ਦੇ ਉੱਤੇ ਲੋਟ ਪੋਟ ਹੁੰਦੇ ਜਾ ਰਹੇ ਨੇ।
ਹਰਨੀ ਦ੍ਰਿਗ ਪਰਨੀ ਤਰਨੀ ਪਰੀ ਗੁਰੂ ਲੱਕੀ ਸਾ ਪ੍ਰੀ।
ਕਹਿੰਦੇ ਨੇਤਰ ਜਿਹਦੇ ਹਰਨੀ ਦੇ ਬੱਚਿਆਂ ਵਰਗੇ ਸੁੰਦਰ ਨੇ ਕੌਲਾਂ ਜੀ ਦੇ, ਜ਼ਮੀਨ ਦੇ ਉੱਤੇ ਲੇਟੇ ਹੋਏ, ਧਰਤੀ ਦੇ ਉੱਤੇ ਲੇਟੇ ਹੋਏ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਕੌਲਾਂ ਦੇ ਅੰਦਰ ਅੱਜ ਇੱਛਾ ਹੈ। ਸਾ ਪ੍ਰੀ, ਸਾ ਪ੍ਰੀ ਦਾ ਮਤਲਬ ਹੁੰਦਾ ਇੱਛਾ ਦੇ ਸਹਿਤ ਹੋਣਾ। ਕਹਿੰਦੇ ਲੱਗਦਾ ਅੱਜ ਕੌਲਾਂ ਜੀ ਦੇ ਮਨ ਦੇ ਵਿੱਚ ਕੋਈ ਇੱਛਾ ਹੈ, ਕੋਈ ਕਾਮਨਾ ਹੈ, ਜਿਸ ਕਰਕੇ ਇਸ ਤਰ੍ਹਾਂ ਦੀ ਬੇਬਲਤਾਈ ਦੀ ਦਸ਼ਾ ਧਾਰਨ ਕਰਕੇ ਲੇਟ ਰਹੇ ਨੇ।
ਕਿਉਂ ਪਈ ਕਿਉਂ ਧਰ ਪਰੀ ਨੀਰ ਪਰ ਬਰਨੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਣ ਲੱਗੇ ਕੌਲਾਂ ਨੂੰ ਆਵਾਜ਼ ਮਾਰ ਕੇ, ਕੌਲਾਂ ਜੀ ਕੀ ਗੱਲ ਹੈ, ਕਿਉਂ ਧਰਤੀ ਦੇ ਉੱਤੇ ਆਪਣੀਆਂ ਅੱਖਾਂ ਦੇ ਵਿੱਚ ਨੀਰ ਭਰ ਕੇ ਲੇਟੇ ਹੋਏ ਹੋ?
ਪਈ ਬੇਬਰਨੀ ਚੰਪਕ ਬਰਨੀ।
ਇਹ ਚੰਪਕ ਬਰਨੀ, ਹੁਣ ਬੇਬਰਨੀ ਦਾ ਮਤਲਬ ਹੈ ਪੀਲਾ ਰੰਗ ਹੋਇਆ ਪਿਆ ਤੇਰਾ ਚਿੰਤਾ ਦੇ ਨਾਲ, ਫਿਕਰ ਦੇ ਨਾਲ। ਤੇਰਾ ਰੰਗ ਵੈਸੇ ਚੰਪਕ ਬਰਨੀ ਹੈ, ਪਰ ਤੂੰ ਹੁਣ ਚਿੰਤਾ ਤੇ ਫਿਕਰ ਦੇ ਨਾਲ ਪੀਲੇ ਰੰਗ ਦੀ ਹੋ ਰਹੀ ਹੈ, ਕੀ ਗੱਲ ਹੈ?
ਕਿਸਨੇ ਤੋਰ ਅਨਾਦਰ ਕੀਨੋ।
ਦੱਸ ਕੌਲਾਂ, ਤੇਰਾ ਕਿਹਨੇ ਅਨਾਦਰ ਕੀਤਾ? ਕਿਸੇ ਨੇ ਤੈਨੂੰ ਬੁਰਾ ਭਲਾ ਤਾਂ ਨਹੀਂ ਕਿਹਾ, ਜਾਂ ਕਿਸੇ ਨੇ ਤੈਨੂੰ ਕੋਈ ਮਾੜਾ ਸ਼ਬਦ ਮਾੜਾ ਅਲਫਾਜ਼ ਕਿਹਾ ਹੋਵੇ? ਕੀ ਗੱਲ ਹੈ, ਤੂੰ ਕਿਉਂ ਇਸ ਤਰ੍ਹਾਂ ਚਿੰਤਾ ਤੁਰ ਫਿਕਰਮੰਦ ਹੋ ਰਹੀ ਹੈ?
ਕਉ ਕਾਰਨ ਕਿਉਂ ਬੇਕ ਮਲੀਨੀ।
ਦੱਸ ਕਿਸ ਕਾਰਨ ਕਰਕੇ ਤੂੰ ਏਡਾ ਮੈਲਾ ਤੇ ਮਲੀਨ ਬੇਖ ਆਪਣੇ ਸਰੀਰ ਤੇ ਧਾਰਨ ਕੀਤਾ ਹੈ? ਵਧੀਆ ਰੰਗਦਾਰ ਕੱਪੜੇ ਬਸਤਰ ਉਤਾਰ ਕੇ ਉਹਨਾਂ ਦੀ ਥਾਂ ਤੇ ਆ ਮੋਟੇ ਜੇ ਤੇ ਮੈਲੇ ਜੇ ਕੁਚੈਲੇ ਜੇ ਕੱਪੜੇ ਬਸਤਰ ਤੂੰ ਸਰੀਰ ਤੇ ਧਾਰਨ ਕੀਤੇ ਨੇ, ਮਲੀਨ ਵੇਸ ਤੂੰ ਕਿਉਂ ਬਣਾਇਆ ਹੋਇਆ?
ਬਾਂਛਤ ਕੈਦ प्रथम हम पास
जो तेरे मन दे विच बांछा है तू सानू पहला दस दिंदी एहो जी हालत अपनी कानू बनाई है जे तेरे मन च कोई कामना सी तेरे मन दे विच कोई बांछा सी ता तू अपने मन दी बांछा सानू पहला दस दिंदी
सो कर देते कार्ज रात
जेड़ा भी कोई काम सी तेरा जिस काम करके तू इस तरह बेबल है ओ सानू दस दिंदी असी ओ तेरा काम रास कर देना सी तेरा वो कार्य सिद्ध कर देना सी जिस कार्य करके तू हुण बेबल है
क्यों इतनो तन पाए बिखादो
तू अपने इस तन दे उत्ते एना बिखाद कानू प्राप्त कीता है तू अपने शरीर दी एहो जी हालत कानू धारण कीती हुई है
बिना आज ते नित ऐला दे
आज तो इलावा तू अगे ता बड़ी खुश रहनी है खेड़े च रहनी है विगास विच रहनी है कौलां तेनू अज की होया अज तेरी ये हालत क्यों हो रही है अज तेरी ये दशा क्यों बनी हुई है
सुन मृद बात उठी कर जोर
जदों गुरु हरगोबिंद साहब ने मिठे मृद कोमल जे बोले बोले ना ते सुन के कौलां जी उठ खलोते लेटे हुए सन पहला जमीन ते जदों सतगुरां दे बचन सुने वेख्या गुरु साहब आए ने ते मैनू पुछ रहे ने ते उस वेले कौलां जी उठ खलोते दोवें हाथ जोड़ के
कर निज मुख सतगुर की ओर
सतगुरां वल अपना मुख करके गुरु हरगोबिंद साहब जी दे दर्शन करदिआं महाराज जी वल वेखदिआं कौलां जी उस वक्त बोले कहण लगे
तुम सम्राट सब रीत गुसाई
कहण लगे कौलां जी सतगुरु तुसी ओ सम्राट ओ भी सर्व कला सम्राट जो चाहे मर्जी कर सकते हो तुहाडे हाथ विच हर एक प्रकार दी ताकत शक्ति समर्थ है तुसी सारे जगत दे गुसाई हो सर्व रीतियां करके सारे संसार दे मालक हो
कै सब जग अर मैं लख पाए
महाराज ये गल सारा जग कहिंदा कि तुसी समर्थ हो ये गल कल्ली मैं नहीं कह रही जिन्ना संसार है सारा संसार ये गल कहिंदा ए गुरु हरगोबिंद साहब जी सर्व कला समर्थ ने ते लोकां ने तां गल्लां कहियां ने ना पर महाराज मैं जानिया भी है मैं वेख्या भी अपनियां अखां नाल कि तुसी वाकई सर्व कला समर्थ हो
लाखों देशन ते सिखियां मैं
लखां देशां तो लखां दी गिणती च सिख चल के तुहाडे चरणां विच आउंदे हन
मन बाचत तुम ते बर पावै
मन बाचत वल बर जो उहनां दे मन दी कामना हुंदी है ओ मन बाचत वर मन बाचत फल महाराज जी तुहाडे कोलों प्राप्त करदे ने तुहाडे कोलों उहनां नूं मूंह मंगे वर मिलदे ने
पूर्व जन्म भाग मम निका
महाराज जी मेरा कोई पूर्वले जन्म दा चंगा भाग सी मेरे कोई पूर्वले जन्मां दे चंगे कर्म सी कोई कीता होया चंगा जप तप मेरे अगे आया है
हुण हो तो निस्तारो जी का
महाराज जी मेरा निस्तारा होना सी मेरा कोई पूर्वले जन्मा दा भाग जागया अंकुरित होया है ते मेरा पार उतारा होना सी महाराज जी इस भाव सागर तो मैं पार उतरना सी
जिसते अंचर गयो तुम्हारा
जेदे बदौलत मैनू तुहाडा पल्ला मिलया मैं तुहाडा पल्ला पकड़िया तुहाडा अंचर ग्रहण कीता है
महानरक ते मोए उबारा
महाराज जी तुसी मेरे ते तरस कीता दया कीती अपना पल्ला फड़ा के मैनू मां कुंभी नरका तो बाहर कढ के लियांदा
जन्म तुरक मम अवगत जाते
महाराज जी मेरा तुरका दा जन्म है अवगत वाली मेरी जाति है अवगत कहंदे ने खोटी नू खोटी मेरी जात है
सो तज कर मैं तुम संगाते
मैं अपना ओ सारा कुछ तज के सब कुछ त्याग के हे छेवें पातशाह तुहाडी संगत कर लई है तुहाडे नाल चल के आ गई हां
जब लो जगत रहे बनियो
जदों तक महाराज जी जगत बनिया रहेगा
तब लो रावर को जस सुनियो
ओदों तक तुहाडा सुजस संसार विच सुनिया जाएगा ओदों तक तुहाडा सुजस संसार विच उजागर रहेगा
मैं विचार ਨੀਕੇ ਉਰ ਜੋਏ।
ਮੈਂ ਇਸ ਗੱਲ ਦੀ ਵਿਚਾਰ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਕਰ ਲਈ ਹੈ, ਮੇਰੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਹੋ ਚੁੱਕੀ ਹੈ।
ਮੈਂ ਪਰਲੋਕ ਕੀ ਚਿੰਤਾ ਕੋਈ,
ਮਹਾਰਾਜ ਜੀ ਮੈਨੂੰ ਅੱਗੇ ਪਰਲੋਕ ਦਾ ਕੋਈ ਫਿਕਰ ਨਹੀਂ ਰਿਹਾ। ਮੈਨੂੰ ਪਤਾ ਹੈ ਕਿ ਮੇਰਾ ਲੋਕ ਤਾਂ ਤੁਸੀਂ ਸਵਾਰਿਆ, ਮੇਰਾ ਪਰਲੋਕ ਵੀ ਸਵਰ ਚੁੱਕਾ ਹੈ। हे दया निद सतगुरु, मैनू अगे अपने परलोक दी भी कोई चिंता नहीं रही।
एक चिंता इस जग की पारे,
बस महाराज परलोक दी मैनू कोई चिंता नहीं, पर हां इस जगत दी एक चिंता मैनू खाई जा रही है।
सोना मिटै जे शरण तुम्हारे,
महाराज जी जदों तक ओ नहीं मिटदी उदों तक ये चिंता बनी रहनी है। गरीब नवाज, ਮੈਂ ਤੁਹਾਡੀ ਸ਼ਰਨ ਵਿਚ ਵੀ ਹਾਂ ਤੇ ਤੁਹਾਡੀ ਸ਼ਰਨ ਚ ਵੀ ਪੈ ਕੇ ਜੇ ਮੇਰੀ ਉਹ ਚਿੰਤਾ ਨਾ ਮਿਟੇ ਤੇ ਫਿਰ ਮਹਾਰਾਜ ਜੀ ਇਹ ਬੜੀ ਵੱਡੀ ਵਿਡੰਬਨਾ ਹੈ।
ਤੋ ਨਿਰਭਾਗ ਪਈ ਤਿਸ ਦਿਸ਼ਤੇ,
ਜੇ ਤੁਹਾਡੀ ਸ਼ਰਨ ਚ ਵੀ ਪੈ ਕੇ ਮੇਰੀ ਉਹ ਜੱਗ ਦੀ ਚਿੰਤਾ ਨਾ ਮਿਟੇ ਤੇ ਇਹਦਾ ਮਤਲਬ ਹੈ ਮੇਰੇ ਹੀ ਮਾੜੇ ਭਾਗ ਨੇ। ਮੈਂ ਹੀ ਨਿਰਭਾਗੀ ਹਾਂ ਇਸ ਜਗਤ ਦੇ ਵਿਚ ਮਹਾਰਾਜ ਜੀ, ਮੇਰੀ ਦਿਸ਼ਾ ਵੱਲੋਂ ਹੀ ਕੋਈ ਕਮੀ ਹੈ।
ਮੋਹੇ ਨਾ ਦੇ ਲੇ ਜਗ ਜਿਸਤੇ,
ਮਹਾਰਾਜ ਜੀ ਸਾਰਾ ਸੰਸਾਰ ਤੁਹਾਡੇ ਤੋਂ ਦਾਤਾਂ ਲੈਂਦਾ ਹੈ ਤੇ ਜੇ ਮੇਰੇ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਉਹ ਦਾਤ ਨਾ ਬਖਸ਼ੋ ਤੇ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੇਰੇ ਨਿਰਭਾਗ ਨੇ, ਮੇਰੇ ਹੀ ਮਾੜੇ ਤੇ ਮੰਦ ਭਾਗ ਨੇ, ਮੇਰੇ ਹੀ ਕਰਮਾਂ ਦੇ ਵਿਚ ਕੋਈ ਫਰਕ ਹੈ।
ਕਹਿਓ ਗੁਰੂ ਕਿਆ ਕਾਜ ਤੁਮਾਰਾ।
ਜਦੋਂ ਕੌਲਾਂ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ। ਸਾਹਿਬ ਜੀ ਕਹਿਣ ਲੱਗੇ, ਕੌਲਾਂ ਜੀ ਦੱਸੋ ਤੁਹਾਡਾ ਇਹੋ ਜਿਹਾ ਕਿਹੜਾ ਕੰਮ ਹੈ ਇਸ ਜਗਤ ਦਾ ਜਿਹੜਾ ਅਟਕ ਗਿਆ ਹੈ।
ਜਿਸ ਕਰ ਅਸ ਸੰਕਟ ਤਨ ਧਾਰਾ,
ਇਹੋ ਜਿਹਾ ਕਿਹੜਾ ਕੰਮ ਹੈ ਇਸ ਜਗਤ ਦਾ ਜਿਹੜਾ ਤੁਹਾਡਾ ਅਟਕਿਆ ਹੋਇਆ ਰੁਕਿਆ ਹੋਇਆ ਤੇ ਤੁਸੀਂ ਏਡਾ ਵੱਡਾ ਸੰਕਟ ਏਡਾ ਵੱਡਾ ਡਾਢਾ ਦੁੱਖ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੋਇਆ।
ਕਹੋ ਅਬ ਹਮਸੋ ਪੂਰਨ ਕਰੋ,
ਦੱਸੋ ਤੁਹਾਡਾ ਇਹੋ ਜਿਹਾ ਕਿਹੜਾ ਕੰਮ ਹੈ ਸਾਨੂੰ ਦੱਸੋ, ਅਸੀਂ ਜਰੂਰ ਪੂਰਾ ਕਰਾਂਗੇ। ਕੋਈ ਵੀ ਕੰਮ ਹੈ ਤੁਹਾਡੇ ਮਨ ਦਾ ਜੋ ਵੀ ਮਨੋਰਥ ਹੈ ਉਹ ਸਾਨੂੰ ਦੱਸੋ, ਅਸੀਂ ਤੁਹਾਡਾ ਉਹ ਕਾਰਜ ਜਰੂਰ ਕਰਾਂਗੇ।
ਨਾਹਕ ਕਿਮ ਸਚਿੰਤ ਦੁੱਖ ਭਰੋ,
ਨਾਹਕ ਬਿਨਾਂ ਕਾਰਨ ਤੋਂ ਹੀ ਕਿਵੇਂ ਤੁਸੀਂ ਆਪਣੇ ਮਨ ਵਿਚ ਏਡੀ ਚਿੰਤਾ ਧਾਰਨ ਕਰੀ ਬੈਠੇ ਹੋ, ਏਡਾ ਵੱਡਾ ਡਾਢਾ ਦੁੱਖ ਤੁਸੀਂ ਆਪਣੇ ਮਨ ਚ ਧਾਰਿਆ ਹੋਇਆ, ਦੱਸੋ ਤੁਹਾਡਾ ਕਾਰਜ ਕੀ ਹੈ, ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ, ਦੱਸੋ ਅਸੀਂ ਉਹ ਕੰਮ ਜਰੂਰ ਕਰਾਂਗੇ।
ਨਿਜ ਪਰ ਕਿਰਪਾ ਗਿਆਨ ਸਤਿਗੁਰ ਕੇ।
ਕੌਲਾਂ ਜੀ ਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੇ ਪ੍ਰਸੰਨ ਨੇ, ਮੈਂ ਬੇਨਤੀ ਕੀਤੀ ਹੈ ਤੇ ਸੁਣ ਕੇ ਸਤਿਗੁਰਾਂ ਨੇ ਕਿਹਾ ਤੂੰ ਮੈਨੂੰ ਦੱਸ ਤੇਰਾ ਕੰਮ ਕੀ ਹੈ, ਤੇਰਾ ਕਾਰਜ ਕੀ ਹੈ। ਤੇ ਇਹ ਵੇਖ ਕੇ ਕੌਲਾਂ ਜੀ ਸੁਣ ਕੇ ਬੜੇ ਖੁਸ਼ ਹੋਏ, ਜਾਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੇ ਬਹੁਤ ਪ੍ਰਸੰਨ ਨੇ, ਕਿਰਪਾ ਦੇ ਘਰ ਵਿਚ ਆਏ ਹੋਏ ਨੇ।
ਨਾ ਹੱਕ ਕਿਮ ਸਚਿੰਤ ਦੁੱਖ ਭਰੋ, ਕਹੋ ਅਬ ਹਮਸੋ ਪੂਰਨ ਕਰੋ, ਨਾ ਹੱਕ ਕਿਮ ਸਚਿੰਤ ਦੁੱਖ ਭਰੋ।
ਜਦੋਂ ਸਤਿਗੁਰਾਂ ਨੇ ਕਿਹਾ ਦੱਸ ਕੌਲਾਂ ਤੇਰੇ ਮਨ ਚ ਕਿਸ ਗੱਲ ਦਾ ਦੁੱਖ ਹੈ, ਤੂੰ ਕਿਉਂ ਆਪਣੇ ਮਨ ਚ ਡਾਢਾ ਦੁਖੀ ਹੋ ਰਹੀ ਹੈ, ਤੂੰ ਆਪਣੇ ਮਨ ਚ ਕਿਉਂ ਨਾਹਕ ਚਿੰਤਾ ਧਾਰਨ ਕੀਤੀ ਹੋਈ ਹੈ।
ਨਿਜ ਪਰ ਕਿਰਪਾ ਗਿਆਨ ਸਤਿਗੁਰ ਕੀ, ਕਹਿਤ ਪਈ ਨਿਜ ਚਿੰਤਾ ਉਰ ਕੀ।
ਸਤਿਗੁਰਾਂ ਦੀ ਕਿਰਪਾ ਜਾਣ ਕੇ ਕੌਲਾਂ ਜੀ ਫਿਰ ਉਸ ਵੇਲੇ ਬੋਲੇ, ਆਪਣੇ ਮਨ ਦਾ ਸਾਰਾ ਫਿਕਰ, ਜਿਸ ਗੱਲ ਦੀ ਚਿੰਤਾ ਸੀ ਕੌਲਾਂ ਜੀ ਨੂੰ, ਆਪਣੇ ਅੰਦਰ ਦੀ ਉਹ ਸਾਰੀ ਚਿੰਤਾ ਬੋਲ ਕੇ ਪ੍ਰਗਟ ਕਰਕੇ ਦੱਸੀ ਤੇ ਕਹਿਣ ਲੱਗੇ,
ਜਿਮ ਰਾਵਲ ਕੋ ਜਸ ਜਗ ਸਾਰੇ।
ਕਹਿਣ ਲੱਗੇ ਸਤਿਗੁਰੂ, ਜਿਵੇਂ ਤੁਹਾਡਾ ਜਸ ਸਾਰੇ ਜਗਤ ਵਿਚ ਪ੍ਰਗਟ ਹੈ, ਸਾਰੇ ਸੰਸਾਰ ਵਿਚ ਤੁਹਾਡੀ ਮਹਿਮਾ ਉਜਾਗਰ ਹੈ, ਬੱਚਾ ਬੱਚਾ ਤੁਹਾਡੀ ਮਹਿਮਾ ਜਾਣਦਾ ਹੈ।
ਬਿਦਤ ਭਵਿੱਖ ਰਹਿ ਉਦਾਰੇ,
ਆਉਣ ਵਾਲੇ ਸਮੇਂ ਵਿਚ ਵੀ ਤੁਹਾਡੀ ਇਹ ਵਡਿਆਈ ਬਿਦਤ ਰਹਿਣੀ ਹੈ, ਭਵਿੱਖਤ ਸਮੇਂ ਵਿਚ ਆਉਣ ਵਾਲੇ ਸਮੇਂ ਵਿਚ ਵੀ ਮਹਾਰਾਜ ਜੀ ਤੁਹਾਡੀ ਇਹ ਵਡਿਆਈ ਉਜਾਗਰ ਰਹਿਣੀ ਹੈ, ਪ੍ਰਗਟ ਰਹਿਣੀ ਹੈ।
ਤਿਮ ਨਿਜ ਨਾਮ ਉਜਾਗਰ ਕਾਖੋ।
ਮਹਾਰਾਜ ਜੀ ਇਸੇ ਤਰ੍ਹਾਂ ਮੇਰੀ ਵੀ ਕੰਖ ਹੈ ਕਿ ਮੇਰਾ ਵੀ ਨਾਂ ਰਹਿ ਜੇ ਸੰਸਾਰ ਚ, ਜਿਵੇਂ ਤੁਹਾਡਾ ਨਾਂ ਉਜਾਗਰ ਰਹਿਣਾ ਨਾ, ਇਸੇ ਤਰ੍ਹਾਂ ਮਹਾਰਾਜ ਜੀ ਮੇਰੇ ਮਨ ਦੀ ਵੀ ਕੱਖ ਹੈ ਕਿ ਮੇਰਾ ਵੀ ਨਾਂ ਇਸ ਜਗਤ ਵਿੱਚ ਉਜਾਗਰ ਰਹਿ ਜਾਵੇ, ਇਹ ਸੰਸਾਰ ਚ ਮੇਰਾ ਵੀ ਨਾਂ ਰਹਿ ਜਾਵੇ।
ਪੁੱਤਰ ਆਪ ਤੇ ਹੋਏ ਅਭਿਲੱਖ,
ਮਹਾਰਾਜ ਜੀ ਮੇਰੀ ਅਭਿਲੱਖ ਹੈ ਕਿ ਮੈਂ ਤੁਹਾਡੇ ਪਾਸੋਂ ਪੁੱਤਰ ਦਾ ਵਰ ਲੈਣਾ ਚਾਹੁੰਦੀ ਹਾਂ, ਮੈਂ ਤੁਹਾਡੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਨਾ ਚਾਹੁੰਦੀ ਹਾਂ।
ਰਹਿ ਸਾਂਝ ਜਗ ਮੈਂ ਤਬ ਮੇਰੀ,
ਮਹਾਰਾਜ ਜੀ ਜੇ ਮੇਰੀ ਕੁੱਖੋਂ ਆਪ ਜੀ ਦਾ ਪੁੱਤਰ ਜਨਮ ਲਵੇਗਾ ਤੇ ਉਹਦੇ ਨਾਲ ਮੇਰੀ ਇਸ ਜਗਤ ਵਿੱਚ ਸਾਂਝ ਪਵੇਗੀ, ਸੰਸਾਰ ਦੇ ਨਾਲ ਸਾਂਝ ਪਵੇਗੀ। ਲੋਕਾਂ ਦਾ ਖਿਆਲ ਹੈ ਕਿ ਪੁੱਤਰਾਂ ਨਾਲ ਸੰਸਾਰ ਨਾਲ ਗੰਢ ਪੈਂਦੀ ਹੈ।
ਜਾਣੈ ਨਰ ਸੰਤਤ ਜਬ ਹੇਰੇ,
ਮਹਾਰਾਜ ਜੀ ਜਦੋਂ ਮੇਰੀ ਸੰਤਾਨ ਲੋਕ ਵੇਖਣਗੇ, ਮੇਰੇ ਪੁੱਤਰ ਨੂੰ ਵੇਖਣਗੇ ਤੇ ਕਹਿਣਗੇ ਕੌਲਾਂ ਦਾ ਪੁੱਤਰ ਹੈ, ਇਹਦੇ ਨਾਲ ਮੇਰਾ ਨਾਂ ਉਜਾਗਰ ਹੋ ਜਾਏਗਾ, ਮੇਰਾ ਨਾਂ ਸੰਸਾਰ ਵਿੱਚ ਪ੍ਰਗਟ ਹੋ ਜਾਏਗਾ, ਮੇਰੀ ਵੀ ਅਲ ਚਲਦੀ ਰਹੇਗੀ।
ਇਸ ਦੁੱਖ ਕਰ ਦੁਖੀਆ ਮਨ ਮੇਰਾ,
ਇਸ ਦੁੱਖ ਕਰਕੇ ਹੇ ਸਤਿਗੁਰੂ ਜੀ ਮੇਰਾ ਮਨ ਦੁਖੀ ਹੈ, ਇਸ ਦੁੱਖ ਕਰਕੇ ਮੈਂ ਡਾਢਾ ਦੁਖੀ ਹੋ ਰਹੀ ਹਾਂ ਕਿ ਮੈਨੂੰ ਹਾਲੇ ਤੱਕ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ।
ਹਰੋ ਭਰੋਸਾ ਹੈ ਇੱਕ ਤੋਰਾ,
ਮਹਾਰਾਜ ਜੀ ਮੇਰਾ ਇਹ ਦੁੱਖ ਹਰ ਲਵੋ ਕਿਉਂਕਿ ਮੈਨੂੰ ਸਿਰਫ ਇੱਕ ਤੁਹਾਡਾ ਭਰੋਸਾ ਹੈ। ਇਹ ਸਤਿਗੁਰੂ ਜੀ ਮੈਂ ਸਿਰਫ ਇੱਕ ਤੁਹਾਡਾ ਭਰੋਸਾ ਧਾਰਨ ਕੀਤਾ ਹੋਇਆ।
ਸ੍ਰੀ ਹਰਗੋਬਿੰਦ ਸੁਣ ਤੋ ਬਖਾਨਾ,
ਇਹ ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਕੌਲਾਂ ਨੂੰ ਕਹਿਣ ਲੱਗੇ
ਕਹਾ ਮਨੋਰਥ ਤੈ ਉਰ ਠਾਨਾ,
ਪਾਤਸ਼ਾਹ ਕਹਿਣ ਲੱਗੇ ਕੌਲਾ ਕਿਸ ਤਰ੍ਹਾਂ ਦਾ ਮਨੋਰਥ ਕੀਤਾ ਤੂੰ ਆਪਣੇ ਮਨ ਚ, ਇਹ ਕਿਸ ਤਰ੍ਹਾਂ ਦਾ ਸੰਕਲਪ, ਇਹ ਕਿਸ ਤਰ੍ਹਾਂ ਦੀ ਇੱਛਾ ਕੀਤੀ ਆਪਣੇ ਹਿਰਦੇ ਚ।
ਨਾਸ਼ਵੰਤ ਜਗ ਮੈਂ ਚਹਿ ਨਾਮੂ,
ਇਹ ਸੰਸਾਰ ਤਾਂ ਨਾਸ਼ਵਾਨ ਹੈ ਤੇ ਨਾਸ਼ਵਾਨ ਜਗਤ ਵਿੱਚ ਤੂੰ ਆਪਣਾ ਨਾਂ ਚਾਹੁੰਦੀ ਵੀ ਮੇਰਾ ਨਾਂ ਪ੍ਰਗਟ ਰਹੇ। ਇਹ ਜਗਤ ਤਾਂ ਨਾਸ਼ਵੰਤ ਹੈ, ਜਿਹੜੀ ਜਗਤ ਦੀ ਖੇਡ ਨਾਸ਼ ਹੋ ਜਾਣ ਵਾਲੀ ਹੈ, ਇਹਦੇ ਵਿੱਚ ਤੂੰ ਆਪਣਾ ਨਾਮ ਚਾਹੁੰਦੀ ਹੈ।
ਕਿਉਂ ਨਾ ਸੰਭਾਰੋ ਅਗਲ ਧਾਮੂ,
ਸਾਡੇ ਇੱਛਾ ਨੂੰ ਤੂੰ ਆਪਣਾ ਅਗਲਾ ਘਰ ਕਿਉਂ ਨੀ ਸੰਭਾਲਦੀ ਜਿੱਥੇ ਸਾਰਿਆਂ ਨੇ ਚੱਲ ਕੇ ਜਾਣਾ, ਉਸ ਆਪਣੇ ਅਗਲੇ ਘਰ ਦੀ ਸੰਭਾਲ ਕਿਉਂ ਨੀ ਕਰਦੀ। ਇਹ ਜਗਤ ਤਾਂ ਨਾਸ਼ਵਾਨ ਹੈ, ਨਾਸ਼ਵਾਨ ਜਗਤ ਵਿੱਚ ਤੂੰ ਆਪਣਾ ਨਾਮ ਪਚਾਉਂਦੀ ਹੈ, ਤੂੰ ਆਪਣੇ ਅਗਲੇ ਘਰ ਨੂੰ ਕਿਉਂ ਨੀ ਸੰਭਾਲਦੀ ਜਿੱਥੇ ਸਭ ਨੇ ਜਾਣਾ ਹੈ।
ਸਮਤਵੰਤ ਵੱਡੇ ਹੈ ਪ੍ਰਾਣੀ,
ਉਹ ਸਮਤਵੰਤ ਵੱਡੇ ਸ੍ਰੇਸ਼ਟ ਪ੍ਰਾਣੀ ਹੋਇਆ ਕਰਦੇ ਨੇ।
ਜਗਤ ਵਾਚਨਾ ਜਿਨ੍ਹੋ ਮਿਟਾਨੀ,
ਜਿਨ੍ਹਾਂ ਨੇ ਆਪਣੇ ਅੰਦਰੋਂ ਜਗਤ ਦੀਆਂ ਵਾਸ਼ਨਾਵਾਂ ਮਿਟਾ ਦਿੱਤੀਆਂ ਨੇ, ਉਹੀ ਅਸਲ ਵਿੱਚ ਸਮਤਵੰਤ ਨੇ, ਸਿਆਣੇ ਨੇ, ਵੱਡੇ ਨੇ, ਬੁੱਧੀਮਾਨ ਨੇ, ਜਿਹੜੇ ਆਪਣੇ ਮਨ ਚ ਸੰਸਾਰ ਦੀ ਜਗਤ ਦੀ ਵਾਸ਼ਨਾ ਨਹੀਂ ਰੱਖਦੇ।
ਕਿਆ ਸੁੱਤ ਬਿਤ ਤੇ ਸਰੈ ਅਗਾਰੇ, ਮਰੇ ਨਾ ਆਵੇ ਕਬੋ ਨਿਹਾਰੇ।
ਦੱਸ ਭਲਾ ਪੁੱਤਰ ਨਾਲ ਧਨ ਦੇ ਨਾਲ ਅੱਗੇ ਕੀ ਸਰਨਾ, ਇਹ ਪੁੱਤਰ ਧਨ ਅੱਗੇ ਨਾਲ ਦਿਬਣੇ ਨੇ। ਕੌਲਾਂ ਜੀ ਇਹ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅੱਗੇ ਪਰਲੋਕ ਵਿੱਚ ਜਾਣਾ, ਉੱਥੇ ਪਰਲੋਕ ਵਿੱਚ ਨਾ ਇਹ ਪੁੱਤਰ ਨਾਲ ਨਿਭਣੇ ਨੇ ਨਾ ਇਹ ਧਨ ਨਾਲ ਨਿਭਣਾ, ਇਸ ਕਰਕੇ ਇਹਦੇ ਨਾਲ ਅੱਗੇ ਕੀ ਸਰਨਾ, ਮਰੇ ਨਾ ਆਵੇ ਕਬੂ ਨਿਹਾਰੀ। ਜਦੋਂ ਮਾਰੀ ਗਏ, ਮਰਨ ਤੋਂ ਬਾਅਦ ਆ ਕੇ ਫਿਰ ਆਪਾਂ ਇਹਨਾਂ ਨੂੰ ਵੇਖਣਾ ਤੱਕ ਵੀ ਨਹੀਂ ਵੀ ਜਗਤ ਵਿੱਚ ਇਹਨਾਂ ਦਾ ਕੀ ਹਾਲ ਹੈ।
ਹੰਤਾ ਮਮਤਾ ਮਿਥਿਆ ਧਾਰਤ,
ਆਪਣੇ ਹਿਰਦੇ ਵਿੱਚ ਹੰਗਤਾ ਤੇ ਮਮਤਾ, ਮੇਰਾ ਹੈ ਮੈਂ ਇਹਦਾ ਹਾਂ, ਇਦਾਂ ਦੀ ਜਿਹੜੀ ਹੰਗਤਾ ਤੇ ਮਮਤਾ ਜਿਹੜੀ ਬੰਦੇ ਨੇ ਧਾਰਨ ਕੀਤੀ ਹੋਈ ਹੈ ਨਾ ਜਗਤ ਵਿੱਚ, ਇਹ ਮਿਥਿਆ ਹੈ ਕੌਲਾਂ ਜੀ, ਇਹ ਝੂਠੀ ਹੈ।
ਜਗਤ ਪਦਾਰਥ ਹਿਤ ਭਵ ਹਾਰਤ,
ਜਗਤ ਦੇ ਪਦਾਰਥਾਂ ਵਾਸਤੇ ਬੰਦਾ ਆਪਣਾ ਜਨਮ ਹਾਰ ਜਾਂਦਾ ਹੈ, ਜਗਤ ਦੇ ਪਦਾਰਥਾਂ ਦੀ ਪ੍ਰਾਪਤੀ ਕਰਨ ਦੀ ਤਾਂਘ ਰੱਖ ਕੇ ਬੰਦਾ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦਾ ਹੈ, ਆਪਣੇ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ ਹੈ।
ਕਹਾ ਪੁੱਤਰ ਤੇ ਕਾਰਜ ਸਰੈ।
ਭਲਾ ਪੁੱਤਰਾਂ ਨਾਲ ਕਿਹੜੇ ਕੰਮ ਸਬਰਦੇ ਨੇ, ਅੱਗੇ ਪਰਲੋਕ ਵਿੱਚ ਕਿਹੜਾ ਪੁੱਤਰ ਨਾਲ ਨਿਭਦੇ ਨੇ, ਉੱਥੇ ਕੋਈ ਨਾਲ ਨੀ ਨਿਭਣ ਵਾਲਾ।
ਤਿਆਗ ਚਲੈ ਇਕੱਲ ਜਬ ਮਰੈ।
ਜਦੋਂ ਬੰਦਾ ਮਰਦਾ, ਜੀਵ ਮਰਦਾ, ਉਦੋਂ ਇਕੱਲਾ ਹੀ ਜਾਂਦਾ ਤੇ ਸਭ ਨੂੰ ਤਿਆਗ ਕੇ ਚਲਾ ਜਾਂਦਾ। ਉਦੋਂ ਨਾ ਪੁੱਤਰ, ਨਾ ਧਨ, ਨਾ ਸੰਪਦਾ, ਨਾ ਕੋਈ ਪਰਿਵਾਰ ਦਾ ਜੀ। ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਕਹਿੰਦੇ ਉੱਥੇ ਤਾਂ ਕੋਈ ਵੀ ਨਾਲ ਨੀ ਨਿਭਣਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਉਹਨਾਂ ਨੂੰ ਸਭ ਨੂੰ ਛੱਡ ਕੇ ਇਕੱਲਿਆਂ ਹੀ ਜਾਣਾ ਪੈਣਾ ਹੈ।
ਕਹਾ ਪੁੱਤਰ ਤੇ ਕਾਰਜ ਸਰੈ, ਤਿਆਗ ਚਲੈ ਇਕੱਲ ਜਬ ਮਰੈ। ਹਮ ਸੰਗਤ ਕੋ ਲਾਭ ਇਹੀ ਹੈ, ਜਗਤ ਵਾਸ਼ਨਾ ਹੋਤ ਨਹੀਂ ਹੈ।
ਕੌਲਾਂ ਜੀ, ਸਾਡੀ ਸੰਗਤ ਦਾ ਤੁਹਾਨੂੰ ਇਹ ਲਾਭ ਹੋਣਾ ਚਾਹੀਦਾ, ਸਾਡੀ ਸੰਗਤ ਦਾ ਲਾਭ ਹੀ ਇਹ ਹੋਣਾ ਚਾਹੀਦਾ ਕਿ ਜਗਤ ਦੀਆਂ ਵਾਸ਼ਨਾਵਾਂ ਤੁਹਾਡੇ ਅੰਦਰ ਨਾ ਉੱਠਣ। ਜਗਤ ਦੇ ਪਦਾਰਥਾਂ ਦੀਆਂ ਵਾਸ਼ਨਾਵਾਂ, ਜਗਤ ਦੇ ਪਦਾਰਥਾਂ ਦੀਆਂ ਇੱਛਾਵਾਂ, ਉਹ ਤੁਹਾਡੇ ਹਿਰਦੇ ਚ ਨਾ ਹੋਣ। ਇਹੀ ਸਾਡੇ ਸੰਗਤ ਦਾ ਲਾਭ ਹੈ।
ਕਿਆ ਤੁਛ ਵਸਤ ਪਰ ਲਲਚਾਏ।
ਤੂੰ ਤੁਛ ਜੀ ਵਸਤੂ ਤੇ ਲਲਚਾ ਗਈ ਹੈ। ਇਹ ਤਾਂ ਤੁਛ ਜੀ ਵਸਤੂ ਹੈ ਜਿਹੜੀ ਤੂੰ ਆਪਣੇ ਮਨ ਦੇ ਵਿੱਚ ਫੁਰਨਾ ਕੀਤਾ ਨਾ, ਇਹ ਤੁਛ ਜੀ ਵਸਤੂ ਤੇ ਕੀ ਲਲਚਾ ਗਈ ਹੈ।
ਤੂੰ ਖੇਦ ਮਨ ਧਰਿਓ ਜਨਾਏ।
ਔਰ ਤੂੰ ਆਪਣੇ ਮਨ ਚ ਇੰਨਾ ਡਾਢਾ ਦੁੱਖ ਇਸ ਤੁਛ ਜੀ ਵਸਤੂ ਵਾਸਤੇ ਧਾਰਨ ਕੀਤਾ ਹੈ, ਔਰ ਉਸ ਦੁੱਖ ਨੂੰ ਤੂੰ ਆਪਣੇ ਸਰੀਰ ਤੇ ਵੀ ਧਾਰਨ ਕਰਕੇ ਵਿਖਾਇਆ ਹੈ।
ਹਮ ਸੋ ਪ੍ਰੇਮ ਇਤੋ ਤੁਮ ਕਰਿਓ।
ਮਹਾਰਾਜ ਜੀ ਕਹਿੰਦੇ ਕੌਲਾ, ਤੂੰ ਸਾਡੇ ਨਾਲ ਕਿੱਡੀ ਗੂੜੀ ਪ੍ਰੀਤ ਕੀਤੀ ਹੈ, ਸਾਡੇ ਨਾਲ ਤੇਰੀ ਕਿੰਨੀ ਗੂੜੀ ਪ੍ਰੀਤ ਹੈ ਸਾਡੇ ਚਰਨਾਂ ਨਾਲ।
ਅਬਲੋ ਨਹੀਂ ਮੋਹ ਪਰ ਹਰਿਓ।
ਪਰ ਹਾਲੇ ਤੱਕ ਤੇਰੇ ਮਨ ਦਾ ਮੋਹ ਨੀ ਖਤਮ ਹੋਇਆ, ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਵੀ ਕੀਤਾ, ਪ੍ਰੀਤ ਕੀਤੀ ਹੈ, ਤੇ ਸਾਡੇ ਨਾਲ ਏਡੀ ਗੂੜੀ ਪ੍ਰੀਤ ਕਰਨ ਦੇ ਬਾਵਜੂਦ ਵੀ ਤੂੰ ਆਪਣੇ ਅੰਦਰੋਂ ਹਾਲੇ ਤੱਕ ਮੋਹ ਦਾ ਤਿਆਗ ਨਹੀਂ ਕੀਤਾ ਹੋਇਆ।
ਸੁਣ ਕੌਲਾ ਪੁਨ ਗੁਰ ਸੰਗ ਕਹਿਓ, ਆਪ ਜਥਾਰਤ ਮਨ ਹਿਤ ਚਯੋ।
ਜਦੋਂ ਮਹਾਰਾਜ ਜੀ ਨੇ ਬਚਨ ਕੌਲਾਂ ਜੀ ਨੂੰ ਕਹੇ, ਸੁਣ ਕੇ ਕੌਲਾਂ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ, ਆਪ ਜੀ ਨੇ ਚਾਹੇ ਜੋ ਇੱਕ ਇੱਕ ਬਚਨ ਜੋ ਹੁਣ ਕਿਹਾ, ਇਹ ਯਥਾਰਥ ਹੈ, ਇਹ ਸੱਚਾਈ ਹੈ। ਇਹ ਆਪ ਜੀ ਨੇ ਜਿਹੜਾ ਇੱਕ ਇੱਕ ਬਚਨ ਕਿਹਾ, ਮੇਰੇ ਹਿੱਤ ਵਾਸਤੇ ਕਿਹਾ, ਮੇਰੀ ਕਲਿਆਣ ਵਾਸਤੇ ਕਿਹਾ, ਇਹ ਮੈਂ ਜਾਣਦੀ ਹਾਂ।
ਤੋ ਸੁਣੋ ਮੈਂ ਮੰਦਰ ਗਈ, ਤੋ ਸੁਣੋ ਮੈਂ ਗਮਨੀ ਮੰਦਰ, ਪੁੱਤਰ ਪਿਖੇ ਰਾਵਰ ਕੇ ਸੁੰਦਰ।
ਪਰ ਫਿਰ ਵੀ ਮਹਾਰਾਜ ਮੇਰੀ ਬੇਨਤੀ ਸੁਣੋ, ਆ ਕੱਲ ਦੀ ਗੱਲ ਹੈ, ਕੱਲ ਸਵੇਰੇ ਮੈਂ ਤੁਹਾਡੇ ਮਹਿਲਾਂ ਚ ਗਈ ਸੀ, ਕੱਲ ਸਵੇਰੇ ਤੁਹਾਡੇ ਮੰਦਰਾਂ ਚ ਗਈ ਸੀ, ਤੇ ਤੁਹਾਡੇ ਮੰਦਰਾਂ ਚ ਮਹਿਲਾਂ ਚ ਜਾ ਕੇ ਮੈਂ ਤੁਹਾਡੇ ਬੱਚੇ ਖੇਡਦੇ ਵੇਖੇ ਨੇ।
ਜਿਨ ਜਿਨ ਤੇ ਸੁਤ ਜਨਮੇ,
ਤੁਹਾਡੇ ਮਹਿਲਾਂ ਚ ਜਾ ਕੇ ਤੁਹਾਡੇ ਬੱਚਿਆਂ ਨੂੰ, ਸੁੰਦਰ ਬੱਚਿਆਂ ਨੂੰ ਖੇਡਦਿਆਂ ਵੇਖਿਆ, ਤੇ ਵੇਖ ਕੇ ਮੇਰੇ ਮਨ ਦੇ ਵਿੱਚ ਜਿਨ ਜਿਨ ਤੇ ਸੁਤ ਜਨਮੇ ਹੈ, ਤੁਹਾਡੀ ਜਿਸ ਜਿਸ ਪਤਨੀ ਤੋਂ ਜਿਹੜੇ ਜਿਹੜੇ ਪੁੱਤਰ ਜਨਮੇ ਹਨ,
ਤਿਨਕੋ ਨਾਮ ਜਗਤ ਮੈਰਾ।
ਇਹ ਵੇਖ ਕੇ ਮੇਰੇ ਮਨ ਚ ਇਦਾਂ ਦਾ ਸੰਕਲਪ ਹੋਇਆ ਕਿ ਜਿਹੜੀ ਜਿਹੜੀ ਪਤਨੀ ਤੋਂ ਜਿਸ ਜਿਸ ਪੁੱਤਰ ਨੇ ਜਨਮ ਲਿਆ, ਉਹਨਾਂ ਪੁੱਤਰਾਂ ਕਰਕੇ ਤੁਹਾਡੀ ਉਸੇ ਪਤਨੀ ਦਾ ਨਾਂ ਜਗਤ ਵਿੱਚ ਰਹਿਣਾ। ਜੇ ਦਮੋਦਰੀ ਦੇ ਕੁੱਖ ਤੋਂ ਬਾਬੇ ਗੁਰਦਿੱਤੇ ਦਾ ਜਨਮ ਹੋਇਆ, ਤੇ ਗੁਰਦਿੱਤੇ ਦੇ ਨਾਂ ਨਾਲ ਉਹਦੀ ਮਾਂ ਦਮੋਦਰੀ ਦਾ ਨਾਮ ਵੀ ਪ੍ਰਗਟ ਰਹਿਣਾ। ਇਸ ਤਰ੍ਹਾਂ ਜਿਹਦੀ ਜਿਹੜੀ ਮਾਂ ਤੋਂ ਜਿਸ ਪੁੱਤਰ ਨੇ ਜਨਮ ਲਿਆ, ਉਹਦੇ ਜਨਮ ਦੇ ਨਾਲ, ਪੁੱਤਰ ਦੇ ਜਨਮਣ ਦੇ ਨਾਲ, ਉਹਦਾ ਨਾਮ ਵੀ ਜਗਤ ਵਿੱਚ ਰਹੇਗਾ।
ਮਰੇ ਪਿਛਾਰੀ ਨਾਮ ਨਾ ਮੇਰੋ।
ਪਰ ਮਹਾਰਾਜ ਮੇਰੇ ਕੋਲ ਤਾਂ ਕੋਈ ਪੁੱਤਰ ਹੈ ਹੀ ਨਹੀਂ, ਜੇ ਮੈਂ ਮਰ ਗਈ, ਮੇਰੇ ਮਰਨ ਤੋਂ ਬਾਅਦ ਕਿਹੜਾ ਮੇਰਾ ਨਾਂ ਰਹਿਣਾ, ਮੈਨੂੰ ਤਾਂ ਜਾਣਨਾ ਤੱਕ ਵੀ ਨਹੀਂ ਕਿਸੇ ਨੇ ਕਿ ਕੌਲਾਂ ਵੀ ਕੋਈ ਹੋਈ ਸੀ। ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਮਰਨ ਤੋਂ ਬਾਅਦ ਮੇਰਾ ਨਾਂ ਕਿਵੇਂ ਰਹੇਗਾ?
ਕਿਮ ਕੋਲੇ ਨਹੀਂ ਕਿਚ ਹੇਰੋ।
ਮਹਾਰਾਜ ਕਿਵੇਂ ਕੋਈ ਮੇਰਾ ਨਾਂ ਲਵੇਗਾ, ਮੈਨੂੰ ਤਾਂ ਕੁਝ ਦਿਸਦਾ ਨਹੀਂ, ਇਹੋ ਜਿਹੀ ਕੋਈ ਵਸਤੂ ਨਹੀਂ ਦਿਸਦੀ ਕਿ ਕਿਵੇਂ ਕੋਈ ਮੈਨੂੰ ਯਾਦ ਕਰੇਗਾ, ਕਿਵੇਂ ਮੇਰਾ ਕੋਈ ਨਾਂ ਲਵੇਗਾ।
ਤੁਮਰੇ ਤਨ ਤੋਂ ਜਿਮ ਤਨ ਸੰਗਤ, तथा नाम भी रह इम मंगत।
महाराज जी जिवें तुहाडे तन नाल मेरे तन दी संगत होई है इसे तरह मैं ए मंग मंगदी हां कि सतगुरु जी इस जगत विच मेरा भी ना रवे, मेरे मरण तो बाद भी मेरा ना इस जगत विच रहे, ए मंग ए इच्छा मैं तुहाडे चरणा च करदी हां।
रावर नाम अटल युग चार,
तुहाडा ना ता चारा युगां विच अटल है, चारा युगां विच तुहाडा ना उजागर है।
सिमरै जग ते करै उधार,
जिहड़ा नाम सिमरदा तुहाडे नाम दा सिमरन करदा ओनू तुसी इस जगत तो उधार दे हो, ए संसार तो तार दे हो।
तिम मेरो भी राखो नामो, एही वाचना और निशकामो।
महाराज जी इसे तरह मेरा भी नाम रखो संसार च, मेरा भी नाम रहे ए मेरी कामना, एदे तो इलावा मैनू और कोई कामना नहीं, मैं बिलकुल निशकाम हां महाराज, कोई कामना नहीं मन च, बस एही एक कामना है कि जिवें तुहाडा नाम संसार च उजागर रहना चारा युगां ताई, इसे तरह मेरा नाम ही संसार च रखो, मेरा नाम भी संसार विच उजागर करो।
अपर मनोरथ उठत ना को,
और कोई मनोरथ होर कोई वासना ओ मेरे मन विच नहीं उठदी।
मन खैहीन वासना ओ,
बाकी सारियां वासनावां मेरे मन चो खै हो चुकियां ने, मेरे मन चो सारियां वासनावां खत्म हो चुकियां ने।
नाम संग मैं नाम थेरावो,
महाराज तुहाडे नाम नाल अपना नाम थिर करना चाहुंदी आ कि तुहाडे नाम नाल मेरा नाम भी थिर हो जावे,
यही कामना ओ अब पावो,
यही कामना मैं हुण पाना चाहुंदी आ, यही इच्छा मेरे मन दे विच रह गई है।
दीजे पुत्र मोए को प्यारे, नाए ता मरण मोए मन धारे।
महाराज जी कृपा करके मैनू भी पुत्र दी दात बख्शो, जे तुसी मैनू पुत्र दी दात ना बख्शे ते अज इस जगह ते मेरा मरण हो जाना है, मैं मौत नू अपने गल ला लेना है। महाराज जे तुसी मैनू पुत्र दी दात ना दिती, दोहां चो एक काम, जां तां मैं अज मरांगी जां तुहाडे पासों पुत्र दा वर प्राप्त करांगी।
तीनों पत्नी को जिम नामो,
जिवें तुहाडियां तिन्ना पत्नियां दा नां रहना संसार विच, उन्हां तिन्ना दे घर पुत्र होए ने, उन्हां तिन्ना दा नां जिवें जगत विच रहना है।
विदतै जगत बिखै अबरामो,
जिवें उन्हां तिन्ना दा नां जगत विच अबराम सुंदर हो के प्रगट होना है।
तिमी मनसा मेरी जानो,
महाराज इसे तरह मेरे मन दी भी मनस है, मेरे मन दी भी इसे तरह दी इच्छा के मेरा भी नाम संसार च रह जावे।
पूरो कृपा कर प्रेम पछानो,
महाराज जी मेरे ते कृपा करो, दया करके मेरे मन दी प्रीत पछाण के मेरी ये कामना पूरी कर दियो।
सुन सतगुर कै दे और धीर,
ए सुन के सतगुरां ने कौलां जी नूं धीरज दिता, आख्या कौलां जी धीरज रखो हौसला रखो।
यह सुखेन मिट है तब पीर,
तेरी आ पीड़ा ना भी तेरा ना रह जे संसार च, तेरी इस पीड़ा नूं सुखैन ही मिटा दिने, ए तां बड़े सौखे ढंग नाल मिट जाएगी।
तिन तीनों ते तेरो नाम बड़ो बिदत कर है अबराम,
असि अपने उन्हां तिन्ना महलां तो भी नाम तुहाडा प्रगट कर देंगे। वेखो हुण खालसा जी गुरु साहब दे दूजे तिन्ना महलां दा हाले ना किसे नूं पता है, पर बीबी कौलां दा ना हर एक नूं पता है। महाराज जी कहिंदे असि अपने उन्हां तिन्ना महलां तो भी ज्यादा नाम तुहाडा प्रगट करांगे, उन्हां तिन्ना तो भी नाम तुहाडा ज्यादा प्रगट होवेगा, बिदत होवेगा।
उठो इशनान करो अर खाए,
उठो कौला जी चिंता छड़ो अपने मन दी, उठ के इशनान पान करो,
पैरो बस्त्र तो भोजन खाए,
चंगे सोहने स्वच्छ बस्त्र शरीर ते धारण करो, कल दा तुसी लंगर प्रसाद नहीं छकिया ते लंगर प्रसादा छको।
तेरो पुत्र होए जग ऐसे,
तेरा एहो जा पुत्र इस जगत विच होवेगा, एहो जा पुत्र इस संसार विच होवेगा।
नाम ले ਤੋ ਸਭ ਜੈਸੇ,
ਸਭ ਤੇਰਾ ਨਾਂ ਲਿਆ ਕਰਨਗੇ, ਸਭ ਦੀ ਰਸਨਾ ਤੇ ਤੇਰਾ ਨਾਮ ਹੋਵੇਗਾ, ਉਸ ਪੁੱਤਰ ਕਰਕੇ ਤੇਰਾ ਨਾਂ ਸਾਰੇ ਸੰਸਾਰ ਚ ਪ੍ਰਗਟ ਹੋਵੇਗਾ।
ਨਾਮ ਤੋਏ ਪਰ ਤਾਲ ਲਗਾਵੋ, ਹੋਏ ਕੋਲ ਸਰ ਬਹੁ ਵਿਧਤਾਵੋ।
ਕੌਲਾਂ ਜੀ, ਅਸੀਂ ਤੁਹਾਡੇ ਨਾਮ ਤੇ ਸਰੋਵਰ ਲਵਾਵਾਂਗੇ, ਸਰੋਵਰ, ਤੇ ਉਸ ਸਰੋਵਰ ਦਾ ਨਾਂ ਹੋਵੇਗਾ ਸਰੋਵਰ ਕੌਲ ਸਰ। ਉਹ ਸਰੋਵਰ ਦਾ ਨਾਂ ਹੀ ਕੌਲ ਸਰ ਹੋਵੇਗਾ। ਜੇ ਜਦੋਂ ਪੰਜਾਂ ਸਰੋਵਰਾਂ ਦੀ ਗਿਣਤੀ ਹੋਵੇਗੀ ਨਾ, ਤੇ ਉਹਨਾਂ ਪੰਜਾਂ ਸਰੋਵਰਾਂ ਚ ਇੱਕ ਸਰੋਵਰ ਤੇਰੇ ਨਾਂ ਦਾ ਵੀ ਗਿਣਿਆ ਜਾਇਆ ਕਰੇਗਾ, ਕੌਲ ਸਰ। ਏਦਾਂ ਉਹ ਕੌਲ ਸਰ ਸਰੋਵਰ ਹੀ ਤੇਰਾ ਪੁੱਤਰ ਹੈ, ਮਾਨੋ ਉਹੀ ਤੇਰੀ ਝੋਲੀ ਚ ਪਾਵਾਂਗੇ।
ਕਰੈ ਇਸ਼ਨਾਨ ਨਾਮ ਤੋਏ ਲੈ ਸਰ, ਜਬ ਗਿਣੈ ਤਾਂ ਗਿਣ ਲੈ।
ਗੁਰੂ ਕੇ ਸਿੱਖ ਆ ਕੇ ਉਸ ਸਰੋਵਰ ਚ ਕੌਲ ਸਰ ਸਰੋਵਰ ਚ ਇਸ਼ਨਾਨ ਕਰਿਆ ਕਰਨਗੇ ਤੇ ਰਸਨਾ ਤੋਂ ਕਿਹਾ ਕਰਨਗੇ ਧੰਨ ਮਾਤਾ ਕੌਲਾਂ, ਨਾਲੇ ਤੇਰਾ ਨਾਂ ਲਿਆ ਕਰਨਗੇ, ਨਾਲੇ ਇਸ਼ਨਾਨ ਕਰਿਆ ਕਰਨਗੇ। ਇਸ ਪ੍ਰਕਾਰ ਨਾਲ ਜਦੋਂ ਪੰਜਾਂ ਸਰੋਵਰਾਂ ਦੀ ਗਿਣਤੀ ਹੋਵੇਗੀ, ਉਹਨਾਂ ਪੰਜਾਂ ਸਰੋਵਰਾਂ ਚੋਂ ਇੱਕ ਤੇਰਾ ਸਰੋਵਰ ਵੀ ਗਿਣਿਆ ਜਾਏਗਾ।
ਸਦਾ ਅਟਲ ਹੋਵੇ ਨਾ ਜਾਏ,
ਸਦਾ ਅਟਲ ਹੋਵੇਗਾ ਇਹ ਪੁੱਤਰ। ਦੁਨੀਆਂ ਦੇ ਪੁੱਤਰ ਹੋ ਕੇ ਤਾਂ ਚਲੇ ਜਾਂਦੇ ਨੇ, ਪਰ ਜਿਹੜਾ ਪੁੱਤਰ ਅਸੀਂ ਸਰੋਵਰ ਲਾ ਕੇ ਤੁਹਾਨੂੰ ਦੇਣਾ ਸਰੋਵਰ ਰੂਪ ਦੇ ਵਿੱਚ, ਉਹ ਸਦਾ ਅਟਲ ਰਹੇਗਾ, ਕਦੇ ਨੀ ਜਾਏਗਾ।
ਸੁਣਤੀ ਉੱਠੀ ਕੌਲਾਂ ਹਰ ਖਾਏ,
ਸੁਣ ਕੇ ਕੌਲਾਂ ਜੀ ਬੜੇ ਖੁਸ਼ ਹੋ ਕੇ ਉੱਠੇ।
ਤੁਮ ਮੇਰੇ ਹਿਤ ਕੇ ਹੋ ਕਰਤਾ,
ਲੱਗੇ ਸਤਿਗੁਰੂ ਜੀ ਤੁਸੀਂ ਮੇਰੇ ਹਿਤ ਦੇ ਕਰਤਾ ਹੋ, ਤੁਸੀਂ ਮੇਰਾ ਭਲਾ ਸੋਚਦੇ ਹੋ।
ਅਦਭੁਤ ਲਖੀਅਤ ਹੈ ਤਵ ਚਰਿੱਤਾ,
ਤੁਹਾਡੇ ਚਰਿੱਤਰ ਤੁਹਾਡੇ ਕੌਤਕ ਅਦਭੁਤ ਨੇ, ਹੈਰਾਨ ਕਰ ਦੇਣ ਵਾਲੇ ਹਨ।
ਯਾਂ ਤੇ ਮੈਂ ਨਾ ਕਰੋ ਹੱਠ ਕੋਈ,
ਇਸ ਕਰਕੇ ਸਤਿਗੁਰੂ ਜੀ ਹੁਣ ਮੈਂ ਕੋਈ ਹੱਠ ਨਹੀਂ ਕਰਾਂਗੀ, ਮੈਂ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਹੱਠ ਨਹੀਂ ਕਰਾਂਗੀ।
ਤੁਮਕੋ ਆਛੀ ਕੀ ਜੈ ਸੋਈ,
ਜਿਵੇਂ ਤੁਹਾਡੇ ਮਨ ਨੂੰ ਚੰਗੀ ਲੱਗੇ ਆਪ ਦੀ ਉਸੇ ਤਰ੍ਹਾਂ ਕਰ ਲਵੋ।
ਹਿਮਕੈ ਹਰਕਤ ਕੀਨ ਸ਼ਨਾਨੇ,
ਇੱਦਾਂ ਕਹਿ ਕੇ ਬੜੇ ਖੁਸ਼ ਹੋ ਕੇ ਕੌਲਾਂ ਜੀ ਨੇ ਇਸ਼ਨਾਨ ਪਾਨ ਕੀਤਾ।
ਸਤਿਗੁਰ ਆਏ ਆਪਣੇ ਸਥਾਨੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਉੱਠ ਕੇ ਕੌਲਾਂ ਜੀ ਕੋਲੋਂ ਆਪਣੇ ਨਿੱਜੀ ਸਥਾਨਾਂ ਤੇ ਆਏ ਨੇ।
ਬਿਰਧ ਸੋ ਕਹਿਓ ਤਾਲ ਕੀ ਤਿਆਰੇ,
ਆਉਂਦਿਆਂ ਸਤਿਗੁਰਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਲਾਈ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਸਰੋਵਰ ਲਾਉਣ ਦੀ ਤਿਆਰੀ ਕਰੋ, ਇੱਕ ਸਰੋਵਰ ਲਾਉਣਾ ਹੈ।
ਕਰਵਾਓ ਤੁਰਨਤਾ ਧਾਰੇ,
ਤੁਰਨਤਾਈ ਨਾਲ ਛੇਤੀ ਨਾਲ ਸਰੋਵਰ ਬਣਨਾ ਚਾਹੀਦਾ ਹੈ।
ਜੋ ਜੋ ਚਾਹੀਏ ਸਭ ਕੁਝ ਲੈ,
ਜੋ ਜੋ ਕੁਝ ਚਾਹੀਦਾ ਸਭ ਕੁਝ ਲੈ ਲਵੋ, ਇਕੱਠਾ ਕਰ ਲਵੋ।
ਚੂਨੋ ਇੰਟ ਹਿਤ ਕਰ ਦੇਵੋ,
ਚੂਨਾ ਚਾਹੀਦਾ, ਇੱਟਾਂ ਚਾਹੀਦੀਆਂ ਨੇ, ਹੋਰ ਜੋ ਜੋ ਸਾਜੋ ਸਮਾਨ ਚਾਹੀਦਾ ਉਹ ਇਕੱਠਾ ਕਰਵਾ ਲਓ।
ਸੁਣ ਸਾਹਿਬ ਤੇ ਬਾਕੀ ਉਚਾਰਾ, ਜੋ ਤੁਮ ਰਚੋ ਸੋ ਪਰੇ ਉਪਕਾਰਾ।
ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਜੋ ਵੀ ਕਰਦੇ ਹੋ ਪਰਉਪਕਾਰ ਹੀ ਕਰਦੇ, ਤੁਸੀਂ ਹਮੇਸ਼ਾ ਪਰਉਪਕਾਰ ਹੀ ਚਿਤਵਦੇ ਹੋ। ਸਰੋਵਰ ਲਾਉਣਾ ਵੀ ਬੜਾ ਵੱਡਾ ਪਰਉਪਕਾਰ ਹੈ ਤੇ ਆਪ ਜੀ ਨੇ ਇਹ ਵੱਡਾ ਭਾਰੀ ਪਰਉਪਕਾਰ ਰਚਿਆ ਹੈ।
ਕੈਸੋ ਦਿਨ ਦੀ ਉਹ ਬਿਤਾਈ,
ਏਦਾਂ ਕਹਿ ਕੇ ਉਹ ਦਿਨ ਤਾਂ ਬੀਤ ਗਿਆ।
ਅਗਲੇ ਦਿਵਸ ਗਏ ਸੁਖਦਾਏ,
ਅਗਲੇ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰੀਆਂ ਕਰਵਾਈਆਂ।
ਸਿੱਖ ਮਸੰਦ ਸੰਗਤ ਬਹੁਤ ਸਾਥ,
ਬਹੁਤ ਸਾਰੇ ਸਿੱਖਾਂ ਨੂੰ ਗੁਰੂ ਘਰ ਦੇ ਜਿਹੜੇ ਮਸੰਦ ਸੀ ਮਸਨਦ ਨਾਲ ਜੁੜੇ ਹੋਏ ਉਹਨਾਂ ਨੂੰ ਨਾਲ ਲਿਆ ਹੈ।
ਖਰੇ ਪਏ ਚਸ ਤਿਲ ਥਸ ਨਾਥ,
ਤੇ ਖਾਲਸਾ ਜੀ ਜਿੱਥੇ ਕੌਲਸਰ ਸਰੋਵਰ ਲੱਗਾ ਹੈ ਉਸ ਜਗ੍ਹਾ ਤੇ ਆਣ ਕੇ ਸਾਰੇ ਇਕੱਠੇ ਹੋਏ ਨੇ।
ਪ੍ਰਥਮ ਮਹੂਰਤ ਆਪ ਕਰਾਇਓ,
ਸਤਿਗੁਰਾਂ ਨੇ ਆਪ ਹੀ ਪਹਿਲਾਂ ਸਮਾਂ ਦੱਸਿਆ ਹੈ।
ਪੁਨ ਸੰਗਤ ਮੈਂ ਬਚ ਹੋਰ ਮਾਇਓ,
ਫਿਰ ਸਾਰੀ ਸੰਗਤ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ
ਕਰੈ ਤਾਲ ਕੀ ਕਰ ਜੋ ਆਏ।
ਕਹਿਣ ਲੱਗੇ ਭਾਈ ਜਿਹੜਾ ਇਸ ਸਰੋਵਰ ਦੀ ਆ ਕੇ ਸੇਵਾ ਕਰੇਗਾ ਤਨ ਮਨ ਧਨ ਨਾਲ ਸੇਵਾ ਕਰੇਗਾ,
ਮਨ ਬਾਛਤ ਫਲਕੋ ਸੋ ਪਾਏ,
ਉਹਨਾਂ ਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੋਵੇਗੀ ਜਿਹੜੇ ਇਸ ਸਰੋਵਰ ਦੀ ਸੇਵਾ ਕਰਨਗੇ।
ਹੁਣ ਬਿਰਦ ਬੈਠ ਕਰ ਕਰਵਾਵੇ,
ਬਾਬਾ ਬੁੱਢਾ ਸਾਹਿਬ ਜੀ ਕੋਲ ਬਹਿ ਕੇ ਸਾਰੀ ਸੇਵਾ ਕਰਾਉਣ ਲੱਗੇ। ਕੌਲ ਸਰ ਸਰੋਵਰ ਦਾ ਟੱਕ ਲਾ ਕੇ ਸਰੋਵਰ ਆਰੰਭ
ਦਿੱਤਾ।
ਜੋ ਕੁਝ ਚਾਹੀਦਾ ਬਾਬਾ ਬੁੱਢਾ ਸਾਹਿਬ ਜੀ ਤੁਰਤ ਫੁਰਤ ਹੀ ਸਭ ਕੁਝ ਮੰਗਵਾ ਦਿੰਦੇ ਨੇ।
ਦਰਸ਼ਨ ਹਿੱਤ ਸੰਗਤ ਜਬ ਆਵੇ,
ਜਦੋਂ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ।
ਹੁਣ ਮਹਿਮਾ ਕੋ ਖਨ ਖਨ ਜਾਵੇ,
ਮਹਿਮਾ ਸੁਣ ਕੇ ਕਿ ਸਰੋਵਰ ਦੀ ਸੇਵਾ ਹੋ ਰਹੀ ਹੈ ਤੇ ਸੰਗਤ ਜਾ ਕੇ ਟੋਕਰੀ ਢੋਣ ਦੀ ਸੇਵਾ ਕਰਦੀ ਹੈ। ਮਿੱਟੀ ਚੁੱਕ ਕੇ ਸਿਰ ਤੇ ਟੋਕਰੀਆਂ ਭਰ ਭਰ ਕੇ ਬਾਹਰ ਸੁੱਟਦੇ ਤੇ ਸਰੋਵਰ ਨੂੰ ਖਨਣ ਦੀ ਸੇਵਾ ਕਰਦੇ ਨੇ।
ਨਾਮ ਕੌਲ ਸਰ ਕਹਿ ਵੀ ਦਿੱਤਾ,
ਇਹਦਾ ਸਤਿਗੁਰਾਂ ਨੇ ਸਰੋਵਰ ਦਾ ਨਾਮ ਕੌਲ ਸਰ ਕਹਿ ਕੇ ਪ੍ਰਗਟ ਕੀਤਾ ਹੈ।
ਇਹਦਾ
ਸਤਿਗੁਰਾਂ ਨੇ ਕੌਲਾਂ ਜੀ ਨੂੰ ਕਹਿ ਕੇ ਸਾਰੀ ਗੱਲ ਸਮਝਾ ਦਿੱਤੀ। ਆਖਿਆ ਕੌਲਾਂ ਜੀ ਹੁਣ ਜਿੰਨੀ ਦੇਰ ਤੱਕ ਜਗਤ ਰਹੇਗਾ ਇਹ ਸਰੋਵਰ ਵੀ ਰਹੇਗਾ ਤੇ ਜਦੋਂ ਤੱਕ ਸਰੋਵਰ ਰਹੇਗਾ ਉਦੋਂ ਤੱਕ ਤੁਹਾਡਾ ਨਾਮ ਵੀ ਰਹੇਗਾ।
ਦੇਸ਼ ਵਿਦੇਸ਼ ਵਿਖੇ ਤੋਂ ਨਾਮੋ,
ਦੇਸ਼ ਵਿਦੇਸ਼ਾਂ ਵਿੱਚ ਤੇਰਾ ਨਾਮ ਪ੍ਰਗਟ ਹੋਵੇਗਾ।
ਫੈਲੇ ਤੀਰਥ ਪੁਰੇ ਅਬਰਾਮੋ,
ਸਾਰੇ ਪਾਸੇ ਤੀਰਥ ਬਣ ਕੇ ਪ੍ਰਗਟ ਹੋਵੇਗਾ। ਇਹ ਵੀ ਇੱਕ ਮਹਾਨ ਤੀਰਥ ਹੈ।
ਪਰ ਉਪਕਾਰ ਜਗਤ ਪਰ ਹੋਇਓ,
ਸਾਰੇ ਜਗਤ ਦੇ ਉੱਤੇ ਬੜਾ ਵੱਡਾ ਪਰਉਪਕਾਰ ਹੋਇਆ।
ਬਹੁ ਸੁਖ ਪਾਵੈ ਸਰ ਤੇ ਜੋਇਓ,
ਬੜਿਆਂ ਲੋਕਾਂ ਨੂੰ ਇਸ ਸਰੋਵਰ ਦੇ ਵਿੱਚੋਂ ਸੁਖ ਦੀ ਪ੍ਰਾਪਤੀ ਹੋਵੇਗੀ।
ਸੁਣ ਕੌਲਾ ਮਨ ਭਈ ਆਨੰਦ,
ਸੁਣ ਕੇ ਕੌਲਾ ਜੀ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ।
ਖਨਿਓ ਤਾਲ ਨੀਮੋ ਸੋ ਬਿਲੰਦ,
ਇਹਦੇ ਸਰੋਵਰ ਖਨਿਆ ਗਿਆ, ਖੁਦਾਈ ਹੋ ਗਈ, ਕਾਫੀ ਡੂੰਘਾਈ ਤੱਕ ਸਰੋਵਰ ਖੁਦਾਈ ਹੋਈ।
ਇਹ ਪ੍ਰਸੰਗ ਤੋਂ ਇਸ ਵਿਧ ਪਇਓ,
ਇਸ ਪ੍ਰਕਾਰ ਨਾਲ ਇੱਧਰ ਇਹ ਸਰੋਵਰ ਦੀ ਸੇਵਾ ਹੋ ਰਹੀ ਹੈ। ਇੱਧਰ ਤਾਂ ਇਸ ਤਰ੍ਹਾਂ ਸਰੋਵਰ ਬਣ ਰਿਹਾ ਹੈ, ਉਧਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀਆਂ ਤਿਆਰੀਆਂ ਵੀ ਨਾਲ ਨਾਲ ਚੱਲ ਰਹੀਆਂ, ਸਗਾਈ ਹੋ ਚੁੱਕੀ ਸੀ। ਕਹਿੰਦੇ ਉਧਰ ਹੁਣ ਉਹ ਵੀ ਪ੍ਰਸੰਗ ਨਾਲ ਸੁਣ ਲਵੋ।
ਜੋ ਭਈ ਰਾਮਾ ਕਰ ਸੰਬੰਧ ਕਰ ਗਏ,
ਭਾਈ ਰਾਮਾ ਜੀ ਜੋ ਆਪਣੀ ਸਪੁੱਤਰੀ ਦਾ ਸੰਬੰਧ ਕਰਕੇ, ਸਗਨ ਕਰਕੇ, ਰਿਸ਼ਤਾ ਕਰਕੇ ਬਾਬਾ ਗੁਰਦਿੱਤਾ ਜੀ ਨਾਲ ਆਪਣੇ ਘਰ ਗਏ।
ਨਿਜ ਪਤਨੀ ਕੋ ਗਾਤ ਸੁਣਾਇਓ,
ਜਾ ਕੇ ਆਪਣੀ ਘਰਵਾਲੀ ਨੂੰ ਸਾਰੀ ਗਾਤ ਸੁਣਾਈ, ਆਪਣੀ ਘਰਵਾਲੀ ਨੂੰ ਸਾਰਾ ਪ੍ਰਸੰਗ ਦੱਸਿਆ ਕਿ ਅਸੀਂ ਆਪਣੀ ਸਪੁੱਤਰੀ ਦਾ ਰਿਸ਼ਤਾ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਕਰ ਆਏ ਹਾਂ।
ਗੁਰਸੁੱਤ ਸੋ ਕੀ ਸੁੱਤਾ ਸਗਾਈ,
ਗੁਰੂ ਪੁੱਤਰ ਦੇ ਨਾਲ ਅਸੀਂ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ।
ਸੁਣ ਸੁੱਖ ਦੇਈ ਭਈ ਆਨੰਦ,
ਭਾਈ ਰਾਮੇ ਦੀ ਘਰਵਾਲੀ ਦਾ ਨਾਂ ਸੀ ਸੁੱਖ ਦੇਈ। ਇਹ ਬੀਬੀ ਸੁਖ ਦੇਈ ਬਾਬਾ ਗੁਰਦਿੱਤਾ ਜੀ ਦੀ ਸੱਸ ਲੱਗਦੀ ਸੀ ਰਿਸ਼ਤੇ ਵਿੱਚ, ਤੋ ਕਹਿੰਦੇ ਬੀਬੀ ਸੁਖ ਦੇਈ, ਮਾਤਾ ਸੁਖ ਦੇਈ ਸੁਣ ਕੇ ਬੜੀ ਆਨੰਦਿਤ ਹੋਈ।
ਬੜੇ ਭਾਗ ਤੇ ਮਿਲੇ ਮੁਕੰਦਾ,
ਆਹਾ ਕਹਿੰਦੀ ਬੜੇ ਵੱਡੇ ਭਾਗ ਸਾਡੇ ਦੁਰਲਭ ਜਨਮ ਦੇ ਕੀਤੇ ਚੰਗੇ ਕਰਮ ਜਿਨ੍ਹਾਂ ਕਰਕੇ ਇਹੋ ਜਿਹੇ ਮੁਕਤੀ ਦਾਤੇ ਸਤਿਗੁਰਾਂ ਦਾ ਮੇਲ ਹੁੰਦਾ।
ਗੁਰੂ ਪੁੱਤਰ ਕੋ ਵਿਆਹਨ ਆਵੇ,
ਗੁਰੂ ਦਾ ਪੁੱਤਰ ਸਾਡੀ ਧੀ ਰਾਣੀ ਨੂੰ ਵਿਆਹੁਣ ਆਵੇਗਾ, ਇਹਦੇ ਤੋਂ ਵੱਡੇ ਭਾਗ ਸਾਡੇ ਹੋਰ ਕਿਹੜੇ ਹੋ ਸਕਦੇ ਨੇ।
ਨਗਰ ਲੋਕ ਸਗਰੇ ਦਰਸਾਵੇ,
ਨਾਲੇ ਸਤਿਗੁਰੂ ਜੀ ਵੀ ਆਉਣਗੇ, ਸਾਨੂੰ ਵੀ ਦਰਸ਼ਨ ਹੋਣਗੇ, ਸਾਰੇ ਨਗਰ ਨਿਵਾਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨਗੇ।
ਸਭ ਪਰ ਭਇਓ ਤੋਰੇ ਉਪਕਾਰਾ, ਅਰ ਆਛੋ ਨਿਜ ਕਾਜ ਸੁਧਾਰਾ।
ਇਹ ਪਤੀ ਦੇਵ ਜੀ ਇਹ ਤੁਹਾਡਾ ਪਰ ਉਪਕਾਰ ਹੋਵੇਗਾ ਸਾਰਿਆਂ ਤੇ, ਕਿ ਤੁਹਾਡੀ ਕਿਰਪਾ ਹੋਈ ਕਿ ਤੁਸੀਂ ਆਪਣੀ ਲੜਕੀ ਦਾ ਰਿਸ਼ਤਾ ਕਰ ਆਇਓ ਬਾਬਾ ਗੁਰਦਿੱਤਾ ਜੀ ਦੇ ਨਾਲ। ਹੁਣ ਇਹਦੇ ਬਹਾਨੇ ਨਾਲੇ ਸਤਿਗੁਰੂ ਜੀ ਆਉਣਗੇ, ਨਾਲੇ ਅਸੀਂ ਦਰਸ਼ਨ ਕਰਾਂਗੇ, ਸਾਰੀ ਸੰਗਤ ਦਰਸ਼ਨ ਕਰੇਗੀ। ਤੁਹਾਡਾ ਇਹ ਬੜਾ ਵੱਡਾ ਭਾਰੀ ਪਰ ਉਪਕਾਰ ਹੋਇਆ ਸਾਰਿਆਂ ਤੇ, ਕਿ ਤੁਸੀਂ ਇਹ ਭਲਾ ਸ੍ਰੇਸ਼ਟ ਕਾਰਜ ਸੁਧਾਰ ਕੇ ਆਏ ਹੋ।
ਬੀਤ ਗਏ ਜਬ ਤਿੰਨ ਮਹੀਨੇ,
ਇਸੇ ਤਰ੍ਹਾਂ ਖਾਲਸਾ ਜੀ ਰਿਸ਼ਤੇ ਹੋਇਆ ਨੂੰ ਜਦੋਂ 3 ਮਹੀਨੇ ਬੀਤ ਗਏ,
ਆਇਓ ਮਾਘ ਭਲੋ ਦਿਨ ਚੀਨੇ,
ਕਹਿੰਦੇ ਮਾਘ ਦਾ ਮਹੀਨਾ ਆ ਗਿਆ, ਭਲਾ ਦਿਨ ਆ ਗਿਆ।
ਨਿਜ ਪਤਨੀ ਤੋਂ ਦੀਨ ਸਲਾਹ।
ਭਾਈ ਰਾਮੇ ਨੇ ਆਪਣੀ ਘਰ ਵਾਲੀ ਸੁਖਦੇਈ ਨਾਲ ਸਲਾਹ ਕੀਤੀ।
ਕਰ ਦੀਜੈ ਤਨਜਾ ਕੋ ਬਿਆ।
ਕਹਿਣ ਲੱਗਾ ਭਾਈ ਰਾਮਾ ਆਪਣੀ ਘਰ ਵਾਲੀ ਨੂੰ ਸੁਖਦੇਈ ਵੀ ਹੁਣ ਆਪਾਂ ਵਿਆਹ ਕਰ ਦਈਏ ਆਪਣੀ ਪੁੱਤਰੀ ਦਾ, ਹੁਣ ਵਿਆਹ ਦਾ ਸਮਾਂ ਰੱਖ ਲਈਏ।
ਸਾਹਾ ਲਿਖ ਭੇਜਿਓ ਸਤਿਗੁਰ ਕੇ ਪਹਾ।
ਕਹਿੰਦੇ ਉਸੇ ਵਕਤ ਸਾਹਾ ਲਿਖ ਕੇ ਵਿਆਹ ਦੀ ਤਰੀਕ ਮਿਥ ਕੇ ਭਾਈ ਰਾਮਾ ਜੀ ਹੋਣਾ ਨੇ ਇੱਕ ਚਿੱਠੀ ਲਿਖੀ। ਚਿੱਠੀ ਦੇ ਉੱਤੇ ਸਾਹੇ ਦੀ ਤਰੀਕ ਲਿਖ ਦਿੱਤੀ ਹੈ। ਸਤਿਗੁਰਾਂ ਦੇ ਚਰਨ ਮਨਾ ਕੇ ਉਹ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਵੱਲ ਭੇਜੀ ਹੈ।
ਆਇਓ ਦਿਜ ਆਸ਼ਿਕ ਕੋ ਦੀਨ।
ਉਹਨਾਂ ਸਮਿਆਂ ਚ ਚਿੱਠੀਆਂ ਲੈ ਕੇ ਬ੍ਰਾਹਮਣ ਲੋਕ ਜਾਇਆ ਕਰਦੇ ਸਨ। ਏਦਾਂ ਇਹ ਬ੍ਰਾਹਮਣ ਚਿੱਠੀ ਲੈ ਕੇ ਸਤਿਗੁਰਾਂ ਦੇ ਕੋਲ ਆਇਆ।
ਆਇਓ ਦਿਜ ਆਸ਼ਿਕ ਕੋ ਦੀਨ ਕਿਤ ਤੇ ਆਇਓ ਬੂਜਨ ਕੀਨ।
ਜਦੋਂ ਇਹ ਚਿੱਠੀ ਲੈ ਕੇ ਗੁਰੂ ਘਰ ਪਹੁੰਚਿਆ, ਸਤਿਗੁਰਾਂ ਨੇ ਪੁੱਛਿਆ, ਹਾਂ ਭਾਈ ਪੰਡਿਤ ਜੀ ਕਿੱਥੋਂ ਆਉਣਾ ਕੀਤਾ, ਕਿੱਥੋਂ ਆਏ ਹੋ? ਇਹ ਸੁਣ ਕੇ ਅੱਗੋਂ ਪੰਡਿਤ ਬੋਲਿਆ,
ਸੁਣ ਬੋਲਿਓ ਰਾਮੇ ਮੁਝ ਭੇਜਿਆ।
ਸੁਣ ਕੇ ਪੰਡਿਤ ਬੋਲਿਆ, ਕਹਿਣ ਲੱਗਾ ਜੀ ਮੈਨੂੰ ਤੁਹਾਡੇ ਕੁੜਮ ਭਾਈ ਰਾਮੇ ਨੇ ਭੇਜਿਆ।
ਸਾਹਾ ਸਤਿਗੁਰ ਕੋ ਟਿਗ ਲੈ ਜਾ।
ਉਹਨੇ ਮੈਨੂੰ ਸਾਹੇ ਦੀ ਚਿੱਠੀ ਲਿਖ ਕੇ ਭੇਜੀ ਹੈ ਤੇ ਆਖਿਆ ਸਾਹੇ ਦੀ ਚਿੱਠੀ ਲੈ ਕੇ ਸਤਿਗੁਰਾਂ ਦੇ ਕੋਲ ਚਲਾ ਜਾ।
ਨਗਰ ਬਟਾਲੇ ਤੇ ਚੱਲ ਆਇਓ।
ਮਹਾਰਾਜ ਬਟਾਲਿਓ ਚੱਲ ਕੇ ਆਇਆ, ਮੈਂ ਆਪ ਜੀ ਦੇ ਚਰਨਾਂ ਵਿਚ ਬਟਾਲੇ ਤੋਂ ਚੱਲ ਕੇ ਪਹੁੰਚਿਆ ਹਾਂ।
ਇਸ ਹਿੱਤ ਕਰ ਗੁਰ ਦਰਸ਼ਨ ਪਾਇਓ।
ਇਸ ਹਿੱਤ ਕਰਕੇ ਮੈਂ ਆ ਕੇ ਤੁਹਾਡੇ ਦਰਸ਼ਨ ਪ੍ਰਾਪਤ ਕੀਤੇ ਨੇ, ਬਟਾਲੇ ਤੋਂ ਚੱਲ ਕੇ ਆਇਆ ਹਾਂ। ਉੱਥੋਂ ਭਾਈ ਰਾਮੇ ਨੇ ਮੈਨੂੰ ਸਾਹੇ ਦੀ ਚਿੱਠੀ ਦੇ ਕੇ ਭੇਜਿਆ ਹੈ।
ਉਹਦਾ ਭਾਗ ਨਰਕੋ ਜਬ ਹੋਏ ਤਬ ਰਾਵਰ ਕੋ ਦਰਸ਼ਨ ਜੋਏ।
ਮਹਾਰਾਜ ਜੀ ਜਦੋਂ ਕਿਸੇ ਬੰਦੇ ਦੇ ਵੱਡੇ ਭਾਗ ਜਾਗਦੇ ਨੇ ਨਾ, ਕਿਸੇ ਬੰਦੇ ਦੇ ਚੰਗੇ ਪੰਡਿਤ ਬੋਲ ਰਿਹਾ, ਕਹਿੰਦਾ ਮਹਾਰਾਜ ਜਦੋਂ ਕਿਸੇ ਦੇ ਵੱਡੇ ਭਾਗ ਜਾਗਦੇ ਨੇ ਉਦੋਂ ਤੁਹਾਡੇ ਦਰਸ਼ਨ ਹੁੰਦੇ ਨੇ, ਹਰ ਇੱਕ ਨੂੰ ਦਰਸ਼ਨ ਨਹੀਂ ਹੁੰਦੇ, ਉਦੋਂ ਤੁਹਾਡੇ ਦੀਦਾਰ ਹੁੰਦੇ ਨੇ, ਉਦੋਂ ਤੁਹਾਡੇ ਦਰਸ਼ਨ ਪ੍ਰਾਪਤ ਹੁੰਦੇ ਨੇ।
ਰਾਮੇ ਕਹੀ ਵੰਦਨਾ ਕਰਨ।
ਮਹਾਰਾਜ ਜੀ ਭਾਈ ਰਾਮੇ ਨੇ ਤੁਹਾਡੇ ਚਰਨਾਂ ਚ ਵੰਦਨਾ ਕੀਤੀ ਹੈ, ਉਹਨੇ ਆਪ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ।
ਬੇਨਤੀ ਸਹਿਤ ਆਪ ਕੇ ਚਰਨ।
ਬੇਨਤੀ ਸਹਿਤ ਆਪ ਜੀ ਦੇ ਚਰਨ ਪਰਸੇ ਨੇ ਆਪ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ।
ਦਿਜ ਤੇਲੇ ਪਾਤੀ ਪਠਵਾਏ।
ਮਹਾਰਾਜ ਜੀ ਨੇ ਪੰਡਿਤ ਜੀ ਕੋਲੋਂ ਸਾਹੇ ਦੀ ਚਿੱਠੀ ਜੋ ਭਾਈ ਰਾਮੇ ਨੇ ਭੇਜੀ ਹੈ ਉਹ ਲਈ ਹੈ ਤੇ ਲੈ ਕੇ ਚਿੱਠੀ ਪੜਵਾਈ ਹੈ।
ਮਾਸ ਵਿਸਾਖ ਮਹਾ ਸੁਖਦਾਈ।
ਉਹਦੇ ਵਿਚ ਲਿਖਿਆ ਸੀ ਵਿਸਾਖ ਦੇ ਮਹੀਨੇ ਦੇ ਵਿਚ ਸ਼ਾਦੀ ਦਾ ਦਿਨ, ਕਿ ਵਿਸਾਖ ਦੇ ਮਹੀਨਾ ਜਿਹੜਾ ਬੜਾ ਸੁਖਦਾਈ ਹੈ।
ਸਾਹਾ ਮੈਂ ਆਛੋ ਸੁਧਵਾਇਓ।
ਉਹਦੇ ਚ ਚਿੱਠੀ ਚ ਲਿਖਿਆ ਭਾਈ ਰਾਮੇ ਨੇ, ਮਹਾਰਾਜ ਵਿਸਾਖ ਦੇ ਮਹੀਨੇ ਵਿਚ ਮੈਂ ਭਲਾ ਦਿਨ ਵੇਖਿਆ, ਸ੍ਰੇਸ਼ਟ ਦਿਹਾੜਾ ਵੇਖਿਆ, ਚੰਗੀ ਤਰ੍ਹਾਂ ਵਿਚਾਰਿਆ ਹੈ।
ਅੰਗੀਕਾਰ ਤੁਮੈਂ ਬਣ ਆਇਓ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਜਿਹੜਾ ਦਿਨ ਮੁਕਰਰ ਕੀਤਾ ਸਾਹੇ ਦਾ ਵਿਆਹ ਦਾ, ਆਪ ਜੀ ਇਹਨੂੰ ਅੰਗੀਕਾਰ ਕਰ ਲਵੋ, ਇਹਨੂੰ ਪ੍ਰਵਾਨ ਕਰਕੇ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ੋ।
ਸਤਿਗੁਰ ਕੇ ਮੰਦਰ ਸੁਧ ਗਏ।
ਮਹਾਰਾਜ ਜੀ ਨੇ ਇਹ ਖਬਰ ਆਪਣੇ ਮਹਿਲਾਂ ਚ ਵੀ ਭੇਜੀ, ਗੁਰੂ ਕੇ ਮੰਦਰਾਂ ਵਿਚ, ਗੁਰੂ ਕੇ ਮਹਿਲਾਂ ਚ ਖਬਰ ਗਈ ਹੈ।
ਸਭ ਸੁਣ ਕਰ ਮਨ ਮੋਦਤ ਭਏ।
ਕਹਿੰਦੇ ਜਦੋਂ ਸਾਰਿਆਂ ਨੇ ਸੁਣੀ ਕਿ ਵਿਆਹ ਦੀ ਚਿੱਠੀ ਆਈ ਹੈ ਤੇ ਇਹ ਸੁਣਦਿਆਂ ਸਾਰਿਆਂ ਦੇ ਮਨਾਂ ਚ ਮੋਦ ਖੁਸ਼ੀ ਤੇ ਆਨੰਦ ਉੱਠਿਆ ਹੈ।
ਗੰਗਾ ਕਹਿਓ ਕਾਜ ਪਾ ਆਛੋ।
ਮਾਤਾ ਗੰਗਾ ਜੀ ਕਹਿੰਦੇ ਤਾਂ ਬੜਾ ਵਧੀਆ ਕੰਮ ਹੋਇਆ, ਇਹ ਤਾਂ ਬੜਾ ਚੰਗਾ ਕਾਰਜ ਹੋਇਆ।
ਸ਼ਬਦ ਦੇਖਣ ਕੋ ਬਹੁ ਬਾਛੋ।
ਮੇਰੇ ਮਨ ਚ ਤਾਂ ਬੜਾ ਚਾਉ ਸੀ ਮੈਂ ਆਪਣੇ ਪੋਤਰੇ ਦਾ ਵਿਆਹ ਵੇਖਾਂ, ਆਪਣੇ ਪੋਤਰੇ ਦੀ ਜੰਝ ਚੜ੍ਹਦੀ ਵੇਖਾਂ, ਮੇਰੇ ਮਨ ਦਾ ਇਹ ਚਾਉ ਪੂਰਾ ਹੋ ਰਿਹਾ।
ਦਿਜ ਕੀ ਸੇਵ ਸੌਂਪ ਕਰ ਗਏ ਸਤਿਗੁਰ ਮੰਦਰ ਪ੍ਰਾਪਤ ਪਏ।
ਇੱਦਾਂ ਸਤਿਗੁਰੂ ਜੀ ਵੀ ਫਿਰ ਮੁੜ ਕੇ ਆਪਣੇ ਮਹਿਲਾਂ ਚ, ਇੰਨੇ ਨੂੰ ਗੁਰੂ ਸਾਹਿਬ ਜੀ ਵੀ ਦੀਵਾਨ ਚ ਉੱਠੇ ਸਮਾਪਤੀ ਤੋਂ ਬਾਅਦ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੰਦਰਾਂ ਚ ਮਹਿਲਾਂ ਚ ਆਏ ਨੇ।
ਅਤ ਪ੍ਰਸੰਨ ਹੋਏ ਬੂਜਨ ਕੀਨੋ ਕੌਣ ਮਾਸ ਕੋ ਸਾਹਾ ਦੀਨੋ।
ਤੇ ਉਸ ਵਕਤ ਪ੍ਰਸੰਨ ਹੋ ਕੇ ਮਾਤਾ ਗੰਗਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ, ਲਾਲ ਜੀ ਦੱਸੋ ਵੀ ਵਿਆਹ ਦੀ ਚਿੱਠੀ ਆਈ ਹੈ, ਸਾਹੇ ਦੀ ਤਰੀਕ ਕਿਹੜੇ ਮਹੀਨੇ ਦੀ ਮਿਥੀ ਹੈ, ਕਿਹੜੇ ਮਹੀਨੇ ਦਾ ਉਹਨਾਂ ਨੇ ਸਾਹਾ ਦਿੱਤਾ ਹੈ?
ਦੋਏਰਾ ਸ੍ਰੀ ਗੁਰੂ ਹਰਗੋਬਿੰਦ ਜੀ ਪਾਖਿਓ ਸਭ ਨੂੰ ਸੁਣਾਏ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਤੇ ਸੁਣ ਕੇ ਸਤਿਗੁਰੂ ਜੀ ਬੋਲੇ ਦੱਸਣ ਲੱਗੇ।
ਮਾਸ ਵਿਸਾਖ 21ਵੀਂ ਸੋਧਿਓ ਲਿਖਿਓ ਬਣਾਏ।
ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਵਿਸਾਖ ਦੀ 21 ਤਰੀਕ ਦਾ ਦਿਨ ਮਿਥਿਆ ਹੈ। ਵਿਸਾਖ ਮਹੀਨਾ ਤੇ ਵਿਸਾਖ ਦੀ 21ਵੀਂ ਤਰੀਕ ਜਿਹੜੀ ਹੈ ਉਹ ਮਿਥੀ ਗਈ ਹੈ। ਉਹ ਮਿਥ ਕੇ ਚਿੱਠੀ ਚ ਲਿਖ ਕੇ ਭਾਈ ਰਾਮੇ ਨੇ ਭੇਜੀ ਹੈ।
ਸੁਣ ਸਭ ਵਿਖੇ ਆਨੰਦ ਪਾ ਮੰਗਲ ਸਹਿਜ ਪ੍ਰਸੰਗ।
ਕਹਿੰਦੇ ਸੁਣ ਕੇ ਸਾਰਿਆਂ ਵਿਚ ਬੜਾ ਭਾਰੀ ਆਨੰਦ ਤੇ ਮੰਗਲ ਤੇ ਖੁਸ਼ੀਆਂ ਪੈਦਾ ਹੋਈਆਂ।
ਸਹਿਤ ਸੁਨੁਕਾ ਤੀਨ ਕੇ ਹਿਰਦੇ ਤੀਨ ਸੁਨੀਖਾ ਸੁਣ ਸਭ ਬਿਕੈ ਆਨੰਦ ਪਾ ਮੰਗਲ ਮੈਦ ਪ੍ਰਸੰਗ। ਸਹਿਤ ਸੁਨੁਖਾ ਤੀਨ ਕੋ ਹਿਰਦੇ ਉਮੰਗਤ ਗੰਗ।
ਇਧਰ ਮਾਤਾ ਗੰਗਾ ਜੀ ਆਪਣੀਆਂ ਤਿੰਨਾਂ ਨੂੰਹਾਂ ਰਾਣੀਆਂ ਸਮੇਤ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ ਵਿਆਹ ਦੀ ਤਰੀਕ ਸੁਣ ਕੇ।
ਗੀਤ ਮੰਗਲਾ ਚਾਰ ਕੇ ਪਿਕ ਮੈਨੀ ਮਿਲ ਗਾਏ।
ਕਹਿੰਦੇ ਮੰਗਲਾ ਚਾਰ ਦੇ ਸੁੰਦਰ ਸ਼ਬਦ ਗਾਇਨ ਕਰਨ ਲੱਗੀਆਂ ਅਨੇਕਾਂ ਇਸਤਰੀਆਂ ਘਰਾਂ ਵਿਚ ਆ ਕੇ।
ਗੁਰ ਕੋ ਉਤਸਵ ਬਿਦਤੀਓ ਸੁਣ ਸੁਣ ਸਭ ਅਰ ਖਾਏ।
ਸਤਿਗੁਰਾਂ ਦਾ ਉਤਸਵ ਬਿਦਤ ਹੋਇਆ ਪ੍ਰਗਟ ਹੋਇਆ, ਸੁਣ ਸੁਣ ਕੇ ਸਭ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ ਕਿ ਛੇਵੇਂ ਪਾਤਸ਼ਾਹ ਦੇ ਵੱਡੇ ਸਪੁੱਤਰ ਦੀ ਸ਼ਾਦੀ ਆ ਰਹੀ ਹੈ। 21 ਵਿਸਾਖ ਦਾ ਦਿਨ ਮੁਕਰਰ ਕੀਤਾ ਗਿਆ, ਉਹ ਸੰਗਤਾਂ ਦੇ ਵਿੱਚ ਵੀ ਉਤਸ਼ਾਹ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੋਰ ਇਤਿਹਾਸ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।